ਅਭਿਆਸ ਰਾਹੀਂ ਹੀ ਸਾਰੇ ਸ਼ਬਦ ਇੰਨੇ ਡਿਟੇਲ ਚ ਤਦਾ ਇੰਨਾ ਗਿਆਨ ਦੇਣਾ ਪਿਆ ਮਹੱਲੇ ਪਹਿਲੇ ਨੂੰ। ਅਸੀਂ ਤੇ ਹੈਰਾਨ ਹਾਂ, ਮਹੱਲੇ ਪਹਿਲੇ ਤੇ ਇੰਨੇ ਸ਼ਬਦ। ਇਸ ਕਰਕੇ ਉਹ ਸਾਰਾ ਗਿਆਨ ਇਹੋ ਹੀ ਦਿੰਦੇ ਹੈ ਭਈ ਤੂੰ ਜਦੋਂ ਨਾਮ ਜਪਣਾ ਹੈ, ਇੱਕ ਤੇ ਬੋਲ ਕੇ ਜਪਣਾ ਹੈ ਜੀਭ ਨਾਲ, ਬੋਲੋ ਸੱਚ ਨਾਮ ਕਰਤਾਰ ਔਰ ਤੇਰਾ ਮਨ ਅੰਦਰੋਂ ਬਾਹਰੋਂ ਜਾਣੋ ਬੰਦ ਹੋ ਜਾਏਗਾ। ਫੁਨ ਬਹੁਰ ਨਾ ਆਵਨ ਵਾਰ ਰਹਾਓ ਅਜੇ ਤੋਕ ਹੈ, ਪਰ ਇਹ ਸ਼ੁਰੂ ਇੱਥੋਂ ਕਰਦੇ ਹੈ ਭਈ ਸਭ ਤੋਂ ਪਹਿਲੀ ਵੱਡੀ ਆ ਚੀਜ਼ ਦਾ ਐਕਸ਼ਨ ਕਰੀ। ਦ੍ਰਿਸ਼ਟ ਬਿਕਾਰੀ ਬੰਧਨੇ ਬਾਂਧੇ ਹੋਂ ਤਾਂ ਕਿ ਬਲ ਜਾਏ। ਜਿਹੜੀਆਂ ਅੱਖਾਂ ਹੈ ਨਾ, ਇਹੋ ਕਬੀਰ ਜੀ ਵੀ ਇਹੋ ਕਹਿੰਦੇ, ਮੂੰਹ ਦਿਲੀਏ ਦਰਵਾਜੇ ਬਾਜੀ ਲੇ ਅਨਹਦ ਬਾਜੇ, ਗੁਰਦਖਲਾਈ ਮੋਰੀ ਤੈ ਮੇਰੀ ਪੜਤਾ ਹੈ ਚੋਰੀ। ਸੋ ਜਿਨ੍ਹਾਂ ਰਾਹੀਂ ਮਨ ਅੰਦਰ ਡਿਸਟਰਬ ਹੁੰਦਾ ਹੈ ਲਹਿਰਾਂ ਰਾਹੀਂ, ਉਹ ਸਾਡੀਆਂ ਸਾਰਾ ਕੁਛ ਹੀ ਇਹਨਾਂ ਨੂੰ ਕਰਮ ਇੰਦਰੀ ਕਿਹਾ ਹੈ। ਅੱਖਾਂ ਥਾਣੀ ਇਹ ਸਾਰੀ ਚੀਜ਼ ਬਾਬੇ ਨਾਨਕ ਨਾਂ ਸਭ ਤੋਂ ਟੋਪ ਤੇ ਇਹਨੂੰ ਰੱਖਿਆ ਵੀ ਮੈਂ ਉਸ ਗੁਰਸਿੱਖ ਤੋਂ ਉਸ ਅਭਿਆਸੀ ਤੋਂ ਮੈਂ ਬਲ ਬਲ ਜਾਣਾ ਹਾਂ ਜਿਹੜਾ ਇਹਨਾਂ ਅੱਖਾਂ ਨੂੰ ਬੰਨ ਕੇ ਰੱਖਦਾ। ਦਿਸ਼ਟ ਬੇਕਾਰੀ ਬੰਧਨੇ ਬਾਂਧੇ ਹਾਂ ਤਾਂ ਕਿ ਬਲ ਜਾਏ, ਕਿਉਂਕਿ ਇਹਨਾਂ ਰਾਹੀਂ ਅੰਦਰ ਮਨ ਨਾ ਡਿਸਟਰਬ ਹੋਣਾ ਔਰ ਤੂੰ ਜਿਹੜਾ ਸੱਚ ਨਾ ਬੋਲੋ ਸੱਚ ਨਾਮ ਕਰਤਾਰ ਫੁਨ ਬਾਹਰ ਨਾ ਆਵਨ ਬਾਹਰ। ਇਸੇ ਕਰਕੇ ਇਹਦੇ ਵਿਚ ਗੱਭੇ ਇੱਕ ਲਾਈਨ ਲਾਤੀ ਹੈ ਵੀ ਸਭ ਤੋਂ ਜ਼ਿਆਦਾ ਘੱਟ ਡਿਸਟਰਬੰਸ ਜੇ ਤੂੰ ਚਾਹੁੰਦਾ ਹੈ ਤੇ ਪਿਛਲੀ ਰਾਤ ਜਾਗ, ਉਸ ਵੇਲੇ ਅੱਖਾਂ ਖੋਲਣ ਦੀ ਲੋੜ ਨੀ ਹੋਣੀ। ਤੂੰ ਟਿਕ ਕੇ ਸਮਾਧੀ ਲਾ ਕੇ ਐਨ ਆਰਾਮ ਨਾਲ ਬੈਠ ਕੇ ਤੂੰ ਨਾਮ ਆ ਮੇਰਾ ਇਹ ਅਭਿਆਸ ਦੀ ਕਮਾਈ ਸਕਦੇ। ਉਹ ਹੈ ਨਾਉ ਪ੍ਰਭਾਤੇ ਸਬਦੇ ਤੇ ਆਈਏ ਛੋਡੋ ਦੁਨੀ ਪ੍ਰੀਤਾ, ਮਹੱਲੇ ਪਹਿਲੇ ਦਾ ਸ਼ਬਦ ਵੀ ਨਾਉ ਪ੍ਰਭਾਤ ਵੇਲੇ ਜਿਹੜਾ ਨਾਮ ਜਪਣਾ ਹੈ ਸਵੇਰੇ, ਉਸ ਵੇਲੇ ਤੂੰ ਬਿਲਕੁਲ ਨਿਚਿੰਤ ਔਰ ਇਹ ਕੰਮ ਕਰ ਸਕਦਾ, ਤੂੰ ਅੱਖਾਂ ਬੰਦ ਕਰਕੇ ਐਨ ਆ ਕੰਮ ਕਰ ਸਕਦਾ ਹੈ। ਨਿਰਮਲ ਨਾਮ ਜਪੋ ਸਦ ਗੁਰਮੁਖੇ, ਨਿਰਮਲ ਨਾਮ ਜਪੋ ਸਦ ਗੁਰਮੁਖੇ, ਅੰਤਰ ਕੀ ਗਤੇ ਤਾਹੀ ਜੀਓ। ਅੰਤਰਗਤ ਬਾਹਰਲਾ ਤੇਰਾ ਬੜਾ ਗੁੱਡਾ ਚੜੇਗਾ, ਤੂੰ ਨਾਮ ਜਪ ਲੈ, ਰਾਮ ਨਾਮ ਜਪੇਗਾ ਲੋਕੀ ਤੇਰੇ ਮਗਨ ਲੱਗਣਗੇ ਸਾਰੇ ਬਾਹਰਲਾ, ਪਰ ਅੰਤਰ ਦੀ ਤੇਰੀ ਗਤ ਨਹੀਂ ਹੋਏਗੀ ਜਿਨ ਚੱਕਰ ਤੂੰ ਆਹ ਚੀਜ਼ ਨਹੀਂ ਕਰਦਾ। ਇਸ ਕਰਕੇ ਅੰਤਰ ਦੀ ਗਤ ਨਾਮ ਤੇਰਾ ਮਨ ਟਿਕਣਾ ਹੈ ਔਰ ਕੱਖ ਨਹੀਂ ਤੈਨੂੰ ਪ੍ਰਾਪਤੀ ਹੋਣੀ। ਇਸ ਕਰਕੇ ਜਿਹੜੀ ਤੇਰਾ ਹੰਸ ਵੀ ਉੜਿਆ ਰਹਿਣਾ ਹੈ, ਇਸ ਕਰਕੇ ਜਿਹੜਾ ਹੰਸ ਨੂੰ ਉੜੇ ਇਹ ਬਾਹਰ ਨਾ ਉੱਡ ਕੇ ਜਾਏ, ਉਹਦੇ ਲਈ ਤੈਨੂੰ ਉਪਾਅ ਕਰਨਾ ਪੈਣਾ। ਸਭ ਤੋਂ ਵੱਡਾ ਉਪਾਅ ਮਹੱਲੇ ਪੰਜਵੇਂ ਨਾਲ ਵੀ ਫਿਰ ਦੱਸਿਆ ਵੀ ਝਾ ਲਾਂਗੇ ਉਠ ਨਾਮ ਜਪ ਪੱਕੇ ਸਾਰ, ਜਿਸ ਵੇਲੇ ਦੁਨੀਆ ਐਨ ਟਕਾ ਦਾ ਝਾ ਲਾਂਗੇ ਉਠੇ ਨਾਮ ਜਪੇ, ਫਿਰ ਨਿਸਬਾ ਸਰ ਵੀ ਅਰਾਧ ਦਿਨ ਰਾਤ ਤੂੰ ਇਸ ਮੰਗਰ ਲੱਗਾ ਰਹਿ, ਪਰ ਝਾ ਲਾਂਗੇ ਉਠ ਨਾਮ ਜਪ ਨਿਸਬਾ ਸਰ ਅਰਾਧ, ਕੀ ਹੋਏਗਾ ਤੇਰਾ ਸਾਰੀ ਦਿਹਾੜੀ ਦਾ ਕੱਢਣਾ ਮੁੱਕ ਜਾਊਗਾ ਜਿਹੜਾ ਤੂੰ ਕੱਢਦਾ ਰਹਿਣਾ। ਕਾਰਾ ਤੁਝੇ ਨਾ ਵਿਆਹ ਪਈ ਔਰ ਫਿਰ ਜਿਹੜੇ ਤੇਰੇ ਮਨ ਦੇ ਗੰਦੇ ਵਿਚਾਰ ਉੱਠਦੇ ਨੇ ਜਿਹੜੇ ਤੇਰੇ ਵੱਸ ਚ ਨਹੀਂ ਹੈ, ਨਾਨਕ ਮਿਟੇ ਉਪਾਧ। ਇਸ ਕਰਕੇ ਉਪਾਧੀਆਂ ਦਾ ਮਿਟਣਾ ਸਵੇਰ ਵੇਲੇ ਦਾ ਜਿਹੜਾ ਚੁੱਟ ਹੈ ਉਹ ਹੈ ਅੰਤਰਗਤੀ ਹੋ ਕੇ ਲਾਉਣਾ ਹੈ। ਇਹ ਨਹੀਂ ਵੀ ਅਸੀਂ ਤੁਰਦੇ ਫਿਰਦੇ ਵੀ ਨਾਮ ਜਪਣ ਦਾ ਹੁਕਮ ਹੈ ਵੀ ਉਸ ਵੇਲੇ ਅੱਖਾਂ ਤੇ ਖੋਲਣੀਆਂ ਪੈਂਦੀਆਂ ਸਾਰੀਆਂ, ਪਰ ਮਹਾਰਾਜ ਨੇ ਵਿਧੀਆਂ ਦੱਸੀਆਂ ਵੀ ਪ੍ਰਾਪਤੀ ਜ਼ਿਆਦਾ ਇਹਦੇ ਨਾਲ ਹੋਣੀ ਹੈ। ਜਿਹੜਾ ਅਸੀਂ ਸ਼ਬਦ ਲਮਕਾਈ ਆ ਰਹੇ ਹਾਂ ਪੰਨਾ 598 ਦੇ ਉੱਤੇ, ਇਸ ਮਨ ਨੂੰ ਥਿਰ ਕਰਨ ਦੀ ਕੋਸ਼ਿਸ਼ ਅਸੀਂ ਕਰਨੀ ਹੈ। 598 ਦੇ ਮਿਡਲ ਦੇ ਵਿੱਚ ਮਹੱਲੇ ਪਹਿਲੇ ਦਾ ਸ਼ਬਦ ਹੈ, ਰਹਾਉ ਦੀ ਤੁਕ ਅਸੀਂ ਗਾਈ ਸੀ ਪਿੱਛੇ, ਮਨ ਰੇ ਥੇਰੇ ਰਹੋ ਮਤ ਕਰਤ ਜਾਹੀ ਜੀਓ। ਬੜੇ ਟਕਾ ਜਾਣ ਕੇ ਮਹੱਲਾ ਪਹਿਲਾ ਆਪਣੇ ਮਨ ਨੂੰ ਸਮਝਾ ਰਿਹਾ ਹੈ, ਮਨ ਰੇ ਥੇਰੇ ਰਹੋ ਮਤ ਕਰਤ ਜਾਹੀ ਜੀ। ਬਾਹਰੇ ਢੂੰਡਤ ਬਹੁਤ ਦੁੱਖ ਪਾਵੇ, ਬਾਹਰੇ ਢੂੰਡਤ ਬਹੁਤ ਦੁੱਖ ਪਾਵੇ। ਘਰੇ ਅੰਮ੍ਰਿਤ ਘਟ ਮਾਹੀ ਜਿਓ, ਘਰੇ ਅੰਮ੍ਰਿਤ ਘਟ ਮਾਹੀ ਜਿਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ, ਮਤ ਕਤ ਜਾਹੀ ਮਹਾਰਾਜ ਕਹਿੰਦੇ ਨੇ ਮਹੱਲਾ ਪਹਿਲਾ ਸ਼ਬਦ ਚ ਭਾਈ ਇੱਕ ਚੀਜ਼ ਨਾ ਤੂੰ ਬਹੁਤ ਡਿਸਟਰਬ ਹੋਏਗਾ, ਤੇਰਾ ਮਨ ਕਦੀ ਨੀ ਟੇਕੇਗਾ ਜਿਹੜਾ ਤੂੰ ਬਾਹਰਲਾ ਕੋਈ ਭੇਖ ਕਰ ਲਿਆ। ਦੂਜੀ ਚੀਜ਼ ਜੇ ਤੇਰੀ ਚਤਰਾਈ ਨਾ ਛੁੱਟੀ ਤੇ, ਇਹ ਦੋ ਚੀਜ਼ਾਂ ਨੂੰ ਛੱਡਣ ਦੀ ਕੋਸ਼ਿਸ਼ ਕਰੀ, ਬਾਹਰਲਾ ਭੇਖ ਨਾ ਕੋਈ ਬਣਾਈ। ਅਸੀਂ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਆ ਔਰ ਜੋ ਅਸੀਂ ਸਜ਼ਾਵਾਂ ਭੁਗਤੀਆਂ ਬਾਹਰਲਾ ਭੇਖ ਕਰਕੇ, ਕਕਾਰ ਗਾਤਰੇ ਪਾਉਣ ਵਾਲੇ ਨਾਮ ਜਪਣ ਵੇਲੇ ਸਾਰੇ ਦਿਨ ਗਾਤਰੇ ਦੀ ਸਾਂਭ ਕਰਦੇ ਰਹਿਣਗੇ, ਤਾਂ ਕਦੀ ਤਾਂ ਚੜ ਗਿਆ ਕਦੀ ਠਾਂ ਚੜ ਗਿਆ, ਜਪਣ ਵੇਲੇ ਕਦੀ ਕੋਸ਼ ਹੋ ਗਿਆ ਕਦੀ ਬੰਨਣਾ ਪਿਆ ਸਿਰ ਤੇ ਸਾਰਾ। ਅਸੀਂ ਓਪਨਲੀ ਚੀਜ਼ਾਂ ਡਿਸਕਸ ਕਰਾਂਗੇ ਜੋ ਬਾਬਾ ਨਾਨਕ ਮਨਾ ਕਰ ਰਿਹਾ, ਕਿਉਂ ਮਨਾ ਕਰ ਰਿਹਾ। ਕੋਈ ਬਾਹਰਲਾ ਬਾਣਾ, ਕੋਈ ਭੇਖ, ਕੋਈ ਕਕਾਰ, ਕੋਈ ਬਾਹਰਲੀ ਚੀਜ਼ ਜਿਹੜੀ ਹੈ ਓਪਰੀ ਚੀਜ਼ ਜਿਸਮ ਤੇ ਪਾਉਣ ਦੇ ਨਾਲ ਉਹਨੂੰ ਭੇਖ ਕਿਹਾ ਹੈ, ਔਰ ਉਹ ਭੇਖ ਐਸਾ ਜੜ ਵੱਢਦਾ ਤੁਹਾਡੀ ਸ਼ਬਦ ਸੁਰਤ ਦੀ ਕਮਾਈ ਦੀ। ਅਸੀਂ ਕਰ ਕਰ ਦੇਖ ਲਿਆ, ਇਹਨਾਂ ਨੂੰ ਪਰੇ ਸੁੱਟੋ, ਬੰਦਾ ਸੌਖਾ ਨਾਮ ਜਪ ਸਕਦਾ ਔਰ ਆਪਣੇ ਅੰਦਰ ਵੜ ਸਕਦਾ। ਇਸ ਕਰਕੇ ਮਹਾਰਾਜ ਸਭ ਤੋਂ ਪਹਿਲਾਂ ਇਸ ਚੀਜ਼ ਤੋਂ ਸ਼ਬਦ ਤੋਂ ਸ਼ੁਰੂ ਕਰਦੇ ਵੀ ਸਭ ਤੋਂ ਪਹਿਲਾਂ ਭੇਖ ਨਾ ਕੋਈ ਕਰੀ ਬਾਹਰ ਔਰ ਚਤਰਾਈ ਨਾ ਕਰੀ। ਔਰ ਇਹ ਦੁਬਦਾ ਹੈ, ਇਹਦੀ ਤੈਨੂੰ ਉਹ ਫਲ ਨਹੀਂ ਲੱਗਣਾ ਅੰਦਰਲੀ ਗਤੀ ਦਾ, ਉਹ ਪਰਮੇਸ਼ਰ ਦੇ ਨਾਮ ਦਾ ਕੋਈ ਫਲ ਨਹੀਂ ਤੈਨੂੰ ਮਿਲਣਾ ਜੇ ਤੂੰ ਆ ਬਾਹਰ ਬਾਹਰ ਚੀਜ਼ਾਂ ਔਰ ਸਾਰਾ ਹੀ ਨਹਾਉਣਾ ਧੋਣਾ ਬਾਹਰਲਾ। ਜੋ ਸਿੱਖੀ ਚ ਬਾਹਰ ਮੁਖੀ ਜਿੰਨੇ ਵੀ ਕਰਮ ਜਿਹਨੂੰ ਮਰਿਆਦਾ ਕਹਿੰਦੇ ਆ ਉਹ ਸਾਰੀ ਹੀ ਬਾਹਰ ਮੁਖੀ ਹੈ। ਇਸ ਕਰਕੇ ਮਹਾਰਾਜ ਨੇ ਪਹਿਲਾਂ ਸਭ ਤੋਂ ਵੱਡਾ ਇਹਦਾ ਪਵਾੜਾ ਕਿਹਾ ਵੀ ਛੋਡੋ ਵੇਸ ਭੇਖ ਚਤੁਰਾਈ। ਹੁਣ ਹੁਕਮ ਨਾ ਔਰ ਆਪਣੇ ਮਨ ਨੂੰ ਸਮਝਾ ਰਹੇ, ਕਿਉਂ? ਕਿਉਂਕਿ ਉਸ ਵੇਲੇ ਸਿੱਖੀ ਤੁਰੀ ਨੀ, ਉਸ ਵੇਲੇ ਸਾਰਾ ਕੰਮ ਬਾਹਰ ਹੋ ਰਿਹਾ ਸੀ, ਉਦਾਸੀਆਂ ਚ ਹੋ ਰਿਹਾ ਸੀ, ਸਾਰਿਆਂ ਬਾਹਰ ਮਜ਼ਹਬਾਂ ਚ ਹੋ ਰਿਹਾ ਸੀ। ਹੁਣ ਸਾਡਾ ਸਾਰਾ ਕੰਮ ਹੀ ਸਿੱਖੀ ਦਾ ਇਸ ਤੁਕ ਦੇ ਅਗੇਂਸਟ ਹੋ ਰਿਹਾ। ਛੋਡੋ ਵੇਸ ਭੇਖ ਚਤੁਰਾਈ, ਭੇਖ ਲਫ਼ਜ਼ ਹੈ ਔਰ ਭਾਈ ਗੁਰਦਾਸ ਦੀ ਵਾਰ ਨਾਲ ਬਾਬੇ ਨਾਨਕ ਨੂੰ ਕਲੰਕਿਤ ਕੀਤਾ ਹੈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਇਧਰ ਉਹ ਆਪਣੇ ਸ਼ਬਦ ਚ ਲਿਖਦੇ ਨੇ ਛੱਡਣ ਨੂੰ, ਉਧਰ ਉਹਦੀ ਨਿੰਦਿਆ ਕੀਤੀ ਹੈ ਵੀ ਇਸ ਗੁਰੂ ਨਾਲ ਭੇਖ ਬਣਾਇਆ, ਕਿਉਂਕਿ ਉਦਾਸੀਆਂ ਦੀ ਸਾਰੀ ਸ਼ਰਾਰਤ ਹੈ ਉਹਨਾਂ ਦਾ, ਉਦਾਸੀਆਂ ਦਾ ਸਾਰਾ ਜਿਹੜਾ ਹੈ ਉਹ ਹੀ ਸਾਰਾ ਇਸ ਗਿਆਨ ਦੇ ਉਲਟ ਹੈ। ਜਿੱਥੇ ਜਿੱਥੇ ਆਇਆ ਉਥੇ ਉਹ ਭਾਈ ਗੁਰਦਾਸ ਦੀ ਵਾਰ ਕੋਈ ਉਦਾਸੀ ਹੈ ਲਿਖਣ ਵਾਲਾ। ਛੋਡੋ ਵੇਸ ਭੇਖ ਚਤਰਾਈ ਔਰ ਉਧਰ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ, ਉਹਨੂੰ ਦੁਨੀਆਂ ਦੀ ਫਿਕਰ ਸੀ, ਚੜਿਆ ਸੋਧਣ ਧਰਤ ਲੁਕਾਈ, ਫਿਰ ਬਾਬੇ ਆ, ਫਿਰ ਬਾਬਾ ਆਇਆ ਕਰਤਾਰਪੁਰ। ਇਕ ਵਾਰ ਨਹੀਂ ਹੈ, ਅਸੀਂ ਵਾਰ ਵਾਰ ਸਿੱਖ ਕੌਮ ਨੂੰ ਜਗਾ ਰਹੇ ਹਾਂ ਵੀ ਇਹਨਾਂ ਵਾਰਾਂ ਨੂੰ ਧਿਆਨ ਨਾਲ ਦੇਖੋ। ਇਹ 300 ਸਾਲ ਚ ਬੇੜਾ ਹੀ ਇਹਨਾਂ ਨੇ ਗਰਕ ਕੀਤਾ ਇਹਨਾਂ ਵਾਰਾਂ ਨਾਲ। ਔਰ ਉਸ ਵਾਰ ਚ ਆਇਆ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਹੁਣ ਲਾਈਨ ਤੇ ਆਉਣ ਲੱਗਾ ਪੈਰ, ਸੰਸਾਰੀ ਕੱਪੜੇ ਮੰਜੀ ਬੈਠ ਕੇ ਅਵਤਾਰਾ। ਉਹ ਤੇ ਪਹਿਲਾਂ ਸ਼ੁਰੂ ਤੇ ਸਾਰਾ ਸਿੱਧੇ ਸੰਸਾਰੀ ਕੱਪੜੇ ਪਹਿਰਦੇ ਸੀ, ਜਿੱਦਾਂ ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ। ਔਰ ਇਹਨਾਂ ਦੀ ਜਿਹੜੀ ਉਹ ਪਹਿਲੀ ਜਨਮ ਸਾਖੀ ਹੈ ਆਪਣਾ ਗੁਰੂ ਅਰਜਨ ਪਾਤਸ਼ਾਹ ਦਾ ਜਿਹੜਾ ਭਤੀਜਾ ਸੀ ਪਿਰਥੀਏ ਦਾ ਮੁੰਡਾ ਮਿਹਰਬਾਨ, ਅੱਜ ਮੈਂ ਉਹ ਚੀਜ਼ਾਂ ਲਿਆ ਰਿਹਾ ਜਿਹੜੀਆਂ ਬਾਬੇ ਦੀ ਨਿੰਦਿਆ ਕਿਸ ਤਰ੍ਹਾਂ ਕੀਤੀ ਔਰ ਅਸੀਂ ਵੀ ਉਹਨਾਂ ਤੇ ਰੀਝ ਕੇ ਅਸੀਂ ਉਹ ਰੀਸ ਕਰਨਾ ਪਏ। ਉਹ ਮਿਹਰਬਾਨ ਗੁਰੂ ਪਿਰਥੀਏ ਦਾ ਲੜਕਾ ਸੀ ਤੇ ਗੁਰੂ ਅਰਜਨ ਪਾਤਸ਼ਾਹ ਦਾ ਭਤੀਜਾ ਸੀ ਵੱਡੇ ਭਰਾ ਦਾ, ਔਰ ਉਹਨੂੰ ਉਹ ਬੜੇ ਪਿਆਰ ਦੇ ਨਾਲ, ਉਹਨਾਂ ਦਾ ਸੁਭਾਅ ਬੜਾ ਦਿਆਲੂ ਸੀ, ਉਹਨਾਂ ਨੂੰ ਬ੍ਰਹਮ ਵਿਦਿਆ ਸਭ ਕੁਝ ਦਿੰਦੇ ਸੀ ਸਾਰਾ ਕੁਝ। ਉਹਨੇ ਕਿਤੇ ਗੁਰੂ ਅਰਜਨ ਪਾ ਉਹਨੇ ਇੱਕ ਜਨਮ ਸਾਖੀ ਲਿਖੀ ਹੈ, ਜਿਹੜੀ ਸਭ ਤੋਂ ਪਹਿਲੀ ਜਨਮ ਸਾਖੀ ਔਰ ਜਿੱਥੋਂ ਜਾ ਕੇ ਗਾਂ ਰੀਤ ਤੁਰਦੀ ਹੈ ਜਨਮ ਸਾਖੀ ਲਿਖਣ ਦੀ, ਉਹ ਹੈ ਮਿਹਰਬਾਨ ਦੀ ਜਨਮ ਸਾਖੀ। ਉਹ ਜਿਹੜਾ ਮਿਹਰਬਾਨ ਸੀ ਉਹਨੇ ਲਿਖਿਆ ਵੀ ਬਾਬਾ ਸਵੇਰੇ ਤੜਕੇ ਉੱਠ ਕੇ ਗਲ ਗਲ ਪਾਣੀ ਚ ਜਾ ਕੇ ਖੜਾਉਂਦਾ ਸੀ ਰਾਵੀ ਦੇ ਵਿਚ, ਔਰ ਗੁਰੂ ਮਹਾਰਾਜ ਜਿਹੜਾ ਲਹਿਣਾ ਸੀ ਉਹ ਲਗੋਟੀ ਫੜ ਕੇ ਤਿਆਰ ਰਹਿੰਦਾ ਸੀ, ਸੁੱਕੀ ਲਗੋਟੀ। ਬਾਬਾ ਗਲ ਗਲ ਪਾਣੀ ਚ ਤਪੱਸਿਆ ਕਰਦਾ ਔਰ ਫਿਰ ਜਿਸ ਵੇਲੇ ਬਾਬਾ ਬਾਹਰ ਨਿਕਲਦਾ ਸੀ ਤੇ ਲਹਿਣਾ ਉਹਨੂੰ ਸੁੱਕੀ ਲਗੋਟੀ ਦਿੰਦਾ ਸੀ, ਬਾਬਾ ਫਿਰ ਉਹ ਲਗੋਟੀ ਪਾ ਕੇ ਫਿਰ ਕਰਤਾਰਪੁਰ ਨੂੰ ਜਿਸ ਵੇਲੇ ਆਉਂਦਾ ਸੀ ਫਿਰ ਰਾਹ ਚ ਆਸਣ ਕਰਦੇ ਸੀ। ਇੱਥੇ ਤੱਕ ਲਿਖਿਆ ਵੀ ਬਾਬਾ ਸਿੱਧਾ ਹੋ ਕੇ ਫਿਰ ਪਿੱਛੇ ਜ਼ਮੀਨ ਨੂੰ ਹੱਥ ਲਾਉਂਦਾ ਸੀ, ਬਾਬੇ ਕੀ ਕੰਘੀ ਨਿਕਲ ਆਵੇ, ਵੀ ਬਾਬੇ ਦੀ ਛਾਤੀ ਦੀਆਂ ਹੱਡੀਆਂ ਔਰ ਉਹ ਪਿੱਛੇ ਆਸਣ ਕਰਦਾ ਜੋਗੀਆਂ ਨੂੰ ਕੰਘੀ ਨਿਕਲਾ, ਫਿਰ ਕਹਿਤਾ ਲੈਣੇ ਆਪ ਚਲੋ ਆਪ ਸ਼ਾਮ ਠੀਕ ਹੈ ਸਾਰਾ। ਔਰ ਫਿਰ ਉਹਨੇ ਐਸੀ ਕੁਟੀਆ ਬਣਾਈ ਸੀ ਜਿਹ ਚ ਨੀਵਾਂ ਹੋ ਕੇ ਨੰਘ ਕੇ ਤੇ ਰਾਤ ਕੱਟਦਾ ਸੀ। ਉਹ ਤੂਫਾਨ ਤੋਲੇ ਆ ਉਸ ਜਨਮ ਸਾਖੀ ਚ ਸਾਰੇ, ਜਿੱਥੋਂ ਇਹ ਸਾਰੀ ਚੀਜ਼ ਤੁਰਦੀ ਆ ਔਰ ਜਿੱਥੋਂ ਅਸੀਂ ਸਾਨੂੰ ਸਾਡਾ ਮੇਰਾ ਮਾਇੰਡ ਰੈਵੋਲਿਊਸ਼ਨਰੀ ਹੋਇਆ ਵੀ ਵਾਰਾਂ ਉਹ ਜਦੋਂ ਆਹ ਸ਼ਬਦ ਪੜ੍ਹਦੇ ਆ ਤੇ ਉਹ ਮਹਾਰਾਜ ਕਹਿੰਦੇ ਆ ਛੋਡੋ ਵੇਸ ਭੇਖ ਚਤਰਾਈ। ਉਧਰ ਬਾਬਾ ਲਿਖਦਾ ਵੀ ਸਤਿਗੁਰ ਕੀ ਐਸੀ ਉਡਿਆਈ ਪੁੱਤ ਕਲਤ ਵਿੱਚੇ ਗਤ ਪਾਏ, ਐਸਾ ਆਸਾਨ ਤਰੀਕਾ ਉਹ ਦੱਸ ਰਹੇ ਨੇ ਸਾਰਾ ਕੁਝ, ਔਰ ਉਹਨੂੰ ਇਸੇ ਤਰ੍ਹਾਂ ਦੀਆਂ ਤਪੱਸਿਆਂ ਚ ਸਾਰਾ ਕੁਝ ਲਾ ਕੇ ਔਰ ਜਿਨ੍ਹਾਂ ਦੇ ਸਿਰ ਦੇ ਉੱਤੇ ਸਾਰੀ ਸੰਤ ਡਮੀ ਚੱਲ ਰਹੀ ਹੈ ਕਿ ਏਦਾਂ ਬਾਬਾ ਦਰਿਆ ਦੇ ਤੇ ਨਹਾਉਂਦਾ ਸੀ ਇਸ ਤਰ੍ਹਾਂ ਸਾਰਾ ਕੁਝ ਕਰ, ਸਾਰੇ ਨਹਾਉਣ ਤੇ ਜ਼ੋਰ ਹੈ, ਪਾਣੀ ਤੇ ਜ਼ੋਰ ਹੈ, ਬਾਹਰ ਭੇਖ ਤੇ ਜ਼ੋਰ ਹੈ, ਬਾਹਰ ਕਰਮ ਕਾਂਡ ਤੇ ਜ਼ੋਰ ਹੈ, ਇਹ ਸਾਰਾ ਹੀ ਇਹਨਾਂ ਵਾਰਾਂ ਦਾ ਪੁਆੜਾ ਔਰ ਸਾਰਾ ਕੁਝ ਹੀ ਸ਼ਬਦਾਂ ਦੇ ਉਲਟ ਹੈ। ਇਸ ਕਰਕੇ ਅਸੀਂ ਤਾਂ ਨੰਗੇ ਕਰ ਰਹੇ ਹਾਂ ਵੀ ਜੋ ਤੂਫਾਨ 300 ਸਾਲ ਚ ਉਠਿਆ ਉਹਨੂੰ ਸ਼ਬਦਾਂ ਦੇ ਹਿਸਾਬ ਨਾਲ ਠੱਲਣ ਦੀ ਕੋਸ਼ਿਸ਼ ਕਰੀਏ, ਉਹਨਾਂ ਦੀ ਨਵੀਂ ਸ਼ਬਦਾਂ ਦੇ ਹਿਸਾਬ ਦੇ ਨਾਲ ਜੀਵਨ ਆਪਣੇ ਸਾਰੀ ਸਿੱਖਿਆ ਤੱਕ ਪਹੁੰਚਾਈਏ ਵੀ ਬਾਬਾ ਇਹੋ ਜਿਹਾ ਨਹੀਂ ਸੀ, ਉਹ ਸੀ ਉਹਨਾਂ ਦਾ ਹੁਕਮ ਹੈ ਛੋਡੋ ਵੇਸ ਭੇਖ ਚਤੁਰਾ। ਉਹੀ ਤਾਂ ਪੰਜਾਂ ਪਿਆਰਿਆਂ ਨੂੰ ਭੇਖ ਬਣਾਤਾ, ਕਿਹੜਾ ਪੰਜ ਪਿਆਰੇ ਜਿਹੜੇ ਵਰਦੀ ਪਾ ਕੇ ਨੀ ਫਿਰ ਉਹ ਸਭ ਤੋਂ ਵੱਡੀ ਜੀ ਪੰਜ ਪਿਆਰੇ ਜਿਹੜੇ ਆਲੇ ਦੁਆਲੇ ਉਹ ਭੇਖ ਬਣਾਇਆ ਹੋਵੇ, ਕਿਆ ਮਖੌਲ ਹੈ, ਸ਼ਬਦਾਂ ਨੂੰ ਮਖੌਲ ਕਰ ਰਹੇ ਹਾਂ। ਜਿੱਦਾਂ ਰਾਮ ਚੰਦਰ ਸੀਤਾ ਲਕਸ਼ਮਣ ਦਾ ਜਲੂਸ ਕੱਢਦੇ ਆ, ਉਹ ਐਨ ਬਨਵਾਸ ਦੇ ਵਿਚ ਜਾਂਦੇ ਐਨ ਅੱਗੜ ਪਏ ਐਨ, ਉਹ ਬਸ ਉਦਾਂ ਦਾ ਲਿਬਾਸ ਆ ਪੰਜ ਪਿਆਰੇ। ਇਸ ਕਰਕੇ ਸਾਰੀ ਚੀਜ਼ ਦੀ ਉਸ ਵਾਰ ਦੇ ਹਿਸਾਬ ਨਾਲ ਸਾਰੀ ਚੀਜ਼ ਸਿੱਖੀ। ਅੱਜ ਸੇਧਾਂ ਭਾਈ ਗੁਰਦਾਸ ਦੀਆਂ ਵਾਰਾਂ ਕੁੰਜੀ ਮੰਨੀ ਜਾਂਦੀ ਸੀ ਕਿ ਜਿਨ ਚ ਕਹੀਏ ਕੁੰਜੀ ਨੀ ਲਾਓਗੇ ਤੁਹਾਨੂੰ ਗ੍ਰੰਥ ਸਮਝ ਨਹੀਂ ਆਉਣਾ। ਉਹ ਕੁੰਜੀ ਗੁਰ ਕੁੰਜੀ ਪਾਹੁ ਨਿਵਲ ਮਾਨ ਕੋਠਾ ਤਨ ਛੱਤ ਨਾਨਕ ਗੁਰਬਿੰਦ ਤਾਕ ਨੋਗੜੇ ਅਵਰ ਨਾ ਕੁੰਜੀ ਹੱਥ ਮਹੱਲੇ ਦੂਜੇ ਨਾਲ ਸਾਫ਼ ਸਾਨੂੰ ਸਰਟੀਫਾਈ ਕਰ ਦਿੱਤਾ ਕੁੰਜੀ ਭਾਈ ਗੁਰਦਾਸ ਕੋਲ ਨਹੀਂ ਹੈ। ਇਸ ਕਰਕੇ ਸਭ ਕੁਛ ਹੀ ਝੂਠ ਦੇ ਪਲੰਦੇ ਨੇ। ਆਪਾਂ ਸ਼ਬਦਾਂ ਦਾ ਰਸ ਲੈ ਕੇ ਆਓ ਬਾਬੇ ਦਾ ਚਿਹਰਾ ਦੇਖੀਏ ਵੀ ਬਾਬਾ ਕਿਸ ਤਰ੍ਹਾਂ ਔਰ ਕਿੱਥੇ ਲਿਜਾ ਰਿਹਾ ਸਾਨੂੰ। ਮਾਨ ਰੇ ਮਤ ਕਤ ਜਾਹੀ ਜੀ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਘਰੇ ਅੰਮ੍ਰਿਤ ਘੱਟ ਮਾਹੀ ਜੀਓ ਘਰੇ ਅੰਮ੍ਰਿਤ ਘੱਟ ਮਾਹੀ ਜੀਓ। ਰਹੋ
ਇਹ ਜੋ ਅੰਮ੍ਰਿਤ ਅੰਦਰ ਗੁਪਤ ਪਿਆ ਹੈ
ਇਸੇ ਲਈ ਹੀ ਮਾਨਸ ਜਨਮ ਮਿਲਦਾ ਹੈ ਇਸ ਨੂੰ ਲੱਭਣ ਲਈ।
ਤੋ ਸ਼ਬਦ ਇੱਥੋਂ ਸ਼ੁਰੂ ਕਰਦੇ ਆ ਪੰਨਾ 598 ਸੋਰਠੇ ਮਹੱਲਾ ਪਹਿਲਾ ਵੀ ਜਿਸ ਜਲ ਨਿਧੇ ਕਾਰਣੇ ਤੁਮ ਜਗਿਆ ਜਿਸ ਜਲ ਨਿਧੇ ਕਾਰਣੇ ਤੁਮ ਜਗਿਆ ਸੋ ਅੰਮ੍ਰਿਤ ਗੁਰ ਪਾਹੀ ਜੀਓ ਸੋ ਅੰਮ੍ਰਿਤ ਗੁਰ ਪਾਹੀ।
ਹੁਣ ਗੁਰੂ ਨਾਨਕ ਆਪਣੇ ਆਪ ਲਈ ਲਿਖ ਰਹੇ ਥੇ, ਆਹ ਚੀਜ਼ ਦੇਖਣ ਵਾਲੀ ਹੈ। ਆਸੇ ਤਾਂ ਕਦੀ ਕਿਸੇ ਨੇ ਨੀ ਮਹੱਲੇ ਪਹਿਲੇ ਦੇ ਵਚਨ ਬਾਚੇ ਵੀ ਉਹ ਕਿਹੜਾ ਗੁਰ ਕਹਿ ਰਹੇ ਨੇ, ਆਪਣੇ ਆਪ ਨੂੰ ਗੁਰ ਨੀ ਕਹਿ ਸਕਦੇ ਵੀ ਮੇਰੇ ਕੋਲ ਅੰਮ੍ਰਿਤ ਆਓ ਜੀ ਸਾਰੇ ਜਿੱਦਾਂ ਰਾਧਾ ਸਵਾਮੀ ਆਪ ਹੀ ਗੁਰੂ ਬਣ ਗਏ ਆਪ ਹੀ ਕਹਿੰਦੇ ਜੀ ਹਾਂ, ਨਹੀਂ ਇਹ ਗੁਰ ਅਕਾਲ ਪੁਰਖ ਹੈ। ਇੱਥੇ ਆਣ ਕੇ ਸਾਰੀ ਮਹੱਲੇ ਪਹਿਲਾਂ ਹਰ ਇੱਕ ਚੀਜ਼ ਕੱਟੇਗਾ ਸਿੱਖੀ ਚ ਗੁਰ ਕੌਣ ਹੈ?
ਗੁਰਕਾਲ ਪੁਰਖ ਆਪ ਹੈ। ਇਸ ਕਰਕੇ ਉਹ ਜੋਤ ਸਰੂਪ ਹੈ ਤੇ ਉਹ ਹੀ ਉਹਦੇ ਲਈ ਕਹਿ ਰਹੇ ਨੇ
ਸੋ ਅੰਮ੍ਰਿਤ ਗੁਰ ਪਾਈ ਜੀਓ। ਔਰ ਉਹ ਬਾਹਰ ਅੰਮ੍ਰਿਤ ਨਹੀਂ ਹੈ, ਉਹ ਗੁਰਨਾ ਵੀ ਤੁਹਾਡੇ ਅੰਦਰ ਹੀ ਪ੍ਰਗਟ ਹੋਣਾ, ਅੰਦਰ ਹੀ ਤੁਹਾਡੇ ਉਹ ਹੈਗਾ, ਉਹਨੇ ਕੱਢ ਕੇ ਦਿਖਾਲ ਦੇਣਾ।
ਸੋ ਅੰਮ੍ਰਿਤ ਗੁਰ ਪਾਈ ਜੀਓ, ਸੋ ਅੰਮ੍ਰਿਤ ਗੁਰ ਪਾ।
ਉਹ ਗੁਰ ਅੰਦਰ ਹੈ, ਅੰਮ੍ਰਿਤ ਅੰਦਰ ਹੈ, ਇਸ ਕਰਕੇ ਤੈਨੂੰ ਬਾਹਰ ਲਿਆ ਸਭ ਕੁਛ ਛੱਡਣਾ ਪੈਣਾ।
ਛੋਡੋ
ਆ ਤਾਂ ਕਨੈਕਟਡ ਲਾਈਨਾਂ ਹੈ। ਗਿਆਨ ਕਿਉਂ ਆਇਆ? ਗਿਆ ਵੇਸ ਵੇਖਦਾ ਏਡਾ ਵੱਡਾ ਗਿਆਨ, ਇਹ ਅਗਲੀ ਲਾਈਨ ਅਸੀਂ ਕੰਸਰਨ ਦੇਖਣੀ ਹੈ ਵੀ ਕਿਉਂ ਆਈ, ਕਿਉਂਕਿ ਬਾਹਰ ਸਾਰਾ ਕੁਛ ਇਹ ਹੋ ਰਿਹਾ ਸੀ, ਉਹਦੇ ਨਾਲ ਬੰਦਾ ਅੰਦਰ ਨਹੀਂ ਸੀ ਵੱਡਦਾ ਅੰਮ੍ਰਿਤ। ਹੁਣ ਸਿੱਖੀ ਚ ਸਭ ਕੁਛ ਇਹ ਹੋ ਰਿਹਾ ਹੈ ਬਾਹਰ, ਇਸ ਕਰਕੇ ਸ਼ਬਦਾਂ ਦੀ ਸ਼ਬਦਾਂ ਦੇ ਹਿਸਾਬ ਦੇ ਨਾਲ ਸਭ ਕੁਛ ਛੱਡਣ ਯੋਗ ਹੈ।
ਛੋਡੋ ਵੇਸ ਭੇਖ ਚਤੁਰਾਈ, ਇਹ ਛੋਡੋ
ਚਤੁਰਾਈ ਫਿਰ
ਭੇਖ ਚਤੁਰਾ।
ਓਹ ਸਭ ਤੂੰ ਵੱਡੀ ਬਿਮਾਰੀ ਲਿਖੀ ਹੈ ਵੀ ਇਹ ਕੀ ਹੈ,
ਦੁਬਦਾ ਇਹ ਫਲ ਨਹੀਂ ਜੀਓ, ਦੁਬਦਾ
ਉਹ ਜਿਹਦੇ ਤੂੰ ਰੱਬ ਦੇ ਨਾਮ ਜਪਣ ਤੋਂ ਬਗੈਰ ਬਾਕੀ ਕੋਈ ਵੀ ਤੂੰ ਐਕਸ਼ਨ ਕਰੇਗਾ ਉਹਨੂੰ ਦੁਬਦਾ ਕਹਿੰਦੇ। ਦੂਜਾ ਪਾਓ,
ਦੁਬਦਾ ਇਹ ਫਲ ਨਹੀਂ ਜੀਏ, ਦੁਬਦਾ ਇਹ ਫਲ ਨਹੀਂ।
ਕੀ ਕਰ
ਮਨ ਰੇ,
ਜਿੰਚ ਕਰ ਭੇਖ ਬਾਹਰ ਲੈ, ਵੇਸ ਨਹੀਂ ਛੱਡਦਾ ਤੇਰਾ ਮਨ ਇੱਥੇ ਰੋ ਸਕਦਾ।
ਮਨ ਰੇ ਇੱਥੇ ਰੇ ਰਹ, ਮਤ ਕਤ ਜਾਹੀ ਜੀਓ, ਬਾਹਰੇ ਢੂੰਡਤ ਬਹੁਤ ਦੁੱਖ ਪਾਵੇ, ਘਰੇ ਅੰਮ੍ਰਿਤ ਘੱਟ ਮਾਹੀ ਜੀਓ, ਘਰੇ ਅੰਮ੍ਰਿਤ ਘੱਟ ਮਾਹੀ ਜੀਓ।
ਰਹਾਉ ਤੋਂ ਬਾਅਦ ਸਭ ਤੋਂ ਪਹਿਲੀ ਸਟੇਜ ਤੋਂ ਇੱਥੋਂ ਕੰਮ ਸ਼ੁਰੂ ਕਰੀ ਵੀ ਔਗਣਾ ਦਾ ਕੰਮ ਛੱਡ ਦੇ।
ਆਪ ਗੁਣ ਛੋਡੇ ਗੁਣਾ ਕੋ ਧਾਵੋ, ਕਿਉਂ ਕਰ ਆਪ ਗੁਣ ਪਛਤਾਈ ਜੀਏ, ਕਰ ਆਪ ਗੁਣ ਪਛਤਾਈ ਜੀਓ। ਸਾਰੇ ਆਪ ਸਾਰ ਕੀ ਸਾਰ ਨ ਜਾਣੇ,
ਉਦੋਂ ਤੱਕ ਲਾਈਨਾਂ ਜਦੋਂ ਤੱਕ ਅਗਲੀ ਲਾਈਨ ਵੀ ਜਦੋਂ ਤੱਕ ਤੂੰ ਨਾਮ ਨਹੀਂ ਜਪਦਾ ਤੂੰ ਸਾਰ ਅਪਸਾਰ ਦਾ ਮਤਲਬ ਹੈ ਵੀ ਚੰਗਾ ਤਲਾ ਤੇ ਭੈੜਾ ਤਲਾ, ਇੱਕ ਗੰਦਗੀ ਦਾ ਛੱਪੜ ਇੱਕ ਸਾਫ ਜਲ, ਸਾਰ ਅਪਸਾਰ, ਇੱਕ ਸਾਰ ਹੈ ਇੱਕ ਅਪਸਾਰ ਹੈ, ਉਹਦੀ ਤੈਨੂੰ ਸਾਰ ਦਾ ਨੀ ਪਤਾ, ਤੂੰ ਡੱਡੋ ਮੁੜ ਮੁੜ ਕੀ ਵਡਾਏਗੀ, ਮੁੜ ਕੇ ਮੋਸੇ ਦੇ ਚੱਕਰ ਚ ਤੂੰ ਖੋਬਦਾ ਫੁਰਦਾ।
ਸਾਰੇ ਅਪਸਾਰ ਕੀ ਸਾਰੇ ਨ ਜਾਣੇ, ਫੇਰੇ ਫੇਰੇ ਕੀ ਚ ਬੁਢਾਈ ਜੀਓ, ਫੇਰੇ ਫੇਰੇ ਕੀ ਚ ਬੁਢਾਈ ਜੀਓ, ਕਿਉਂ ਅੰਤਰ ਮੈਲ ਲੋਭ ਬਹੁ ਝੂਠੇ।
ਆ ਗਿਆ ਹੁਣ
ਬਾਹਰੇ ਨਾਵ ਕਾਹੀ ਜੀਓ, ਬਾਹਰੇ ਨਾਵ ਕਾਹੀ।
ਉਹ ਜਿੰਨੀ ਸੰਤ ਮੰਡਲੀ ਹੈ, ਜਿੰਨੀ ਜੀ ਕਰ ਇਸ਼ਨਾਨ ਸਿਮਰ ਪਰਵਾਪਨਾ, ਜਿੰਨੀ ਸਿੱਖੀ ਨੂੰ ਨੜਾ ਨੜਾ ਇਹਨਾਂ ਨੇ, ਜਿੱਦਾਂ ਹੱਥ ਪੈਰ ਬੁੱਢੇ ਹੋ ਜਾਂਦੇ ਨਾ ਪਾਣੀ ਚ, ਏਦਾਂ ਇਹਨਾਂ ਨੇ ਮਾਰ ਸਿੱਟਿਆ ਸਿੱਖੀ ਨੂੰ, ਔਰ ਮਾਰ ਗੁਰਦੁਆਰਾ ਦੇ ਨਾਲ ਤਲਾ, ਨਹਾਉਣ ਲਈ ਇੰਤਜ਼ਾਮ ਪਹਿਲਾਂ ਸਾਰਾ ਕੁਛ, ਉਹ ਨਹਾਉਣ ਦਾ ਪਵਾੜਾ ਆ ਭਾਈ ਸਾਹਿਬ ਰਣਧੀਰ ਸਿੰਘ ਜੀ ਆਪਣੀਆਂ ਕਿਤਾਬਾਂ ਚ ਵੀ ਨਹਾਉਣਾ ਜ਼ਰੂਰੀ ਸਾਰਾ ਕੁਛ। ਅਸੀਂ ਵੀ ਚੇਹ ਚੜ ਚੜ ਕੇ ਪਿੰਡੀ ਥਾਈ ਜਦੋਂ ਅਸੀਂ ਘਰ ਜਾਣਾ ਪਿੰਡ ਚ, ਔਰ ਨਹਾਉਣਾ ਜ਼ਰੂਰ ਹੁੰਦਾ ਸੀ, ਛੱਪੜ ਚ ਜਾ ਕੇ ਉੱਤੇ ਕੋਰਾ ਪਿਆ ਹੋਣਾ, ਕੋਰਾ ਪਰਾਂ ਹਟਾ ਕੇ ਛਾਲ ਵਿਚ ਜਾ ਮਾਰ, ਨਹਾਉਣਾ ਜ਼ਰੂਰੀ ਕਿਉਂਕਿ ਰਹਿਤ ਨਵੇਂ ਚ ਆਉਂਦਾ, ਠੰਡੇ ਪਾਣੀ ਜੋ ਨਾ ਨਹਾਵੈ ਤਨਖਾਈ ਵੋ ਵੱਡੋ ਕਹਾਵੈ। ਅਸੀਂ ਮਤਲਬ ਇਹ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ? ਕਿਉਂਕਿ ਸਾਡਾ ਅੰਧਾ ਆਗੂ ਸਾਥ ਮਹਾਵੈ, ਅਸੀਂ ਸ਼ਬਦ ਨੂੰ ਨੀ ਦੇਖਦੇ ਵੀ ਬਾਬੇ ਨਾਨਕ ਨਾ ਕਿਤੇ ਚੀਜ਼ ਲਿਖੀ ਹੈ। ਹੋ ਜੀ ਭਾਈ ਸਾਹਿਬ ਕਿਤਾਬ ਚ ਲਿਖ ਗਏ, ਆਪ ਕਰਦੇ ਰਹੇ ਸਾਰੀ ਉਮਰ, ਇਸ ਕਰਕੇ ਇਹ ਸਾਰੀਆਂ ਚੀਜ਼ਾਂ ਕੱਟਣੀਆਂ ਪੈਣੀਆਂ ਸਾਨੂੰ, ਸ਼ਬਦਾਂ ਰਾਹੀਂ ਕੌਮ ਨੂੰ ਜਗਾਉਣਾ ਪੈਣਾ ਵੀ ਬਾਬਾ ਨਾਨਕ ਦੇਖੋ ਕੀ ਕਹਿੰਦਾ ਹੈ,
ਬਾਹਰੇ ਨਾਵ ਕਾਹੀ ਜੀਓ, ਬਾਹਰੇ ਨਾਵ।
ਨਹਾਉਣਾ ਤੇਰੀ ਅੰਤਰਗਤੀ ਨਹੀਂ ਹੋਣੀ, ਆਗਰੀ ਤੁਲਕ ਆਈ ਹੈ,
ਨਿਰਮਲ ਨਾਮ ਜਪ ਸਾਧ ਗੁਰ ਹੈ।
ਹੁਣ ਨਾਮ ਬਾਣੀ ਪੜਨਾ ਨਹੀਂ, ਨਾਮ ਕੀਰਤਨ ਕਰਨਾ ਨਹੀਂ, ਨਾਮ ਕੋਈ ਹੋਰ ਸਿੱਖੀ ਦਾ ਕੰਮ ਕਰਨਾ, ਨਾਮ ਹੈ ਹੀ ਨਿਰੋਲ
ਅਭਿਆਸ ਕਰਨਾ।
ਨਿਰਮਲ ਨਾਮ ਜਪ ਸਾਧ ਗੁਰਮੁਖੇ ਅੰਤਰ ਕੀ ਗੱਲ।
ਕਿਉਂ ਜਿਸ ਵੇਲੇ ਮਹੱਲੇ ਦਾ ਸ਼ਬਦ ਹੈ ਉਸ ਵੇਲੇ ਤੇ ਬਾਣੀ ਨਿਕਲੀ ਨੀ ਸੀ, ਸਿੱਖ ਕੀ ਕਰਦੇ ਸੀ ਇਹੋ ਜਿਹੇ ਸ਼ਬਦ ਹੈ। ਮਹੱਲੇ ਪਹਿਲੇ ਦੇ ਆਮ ਸਾਰੇ ਖਿਲਰੇ ਪਏ ਸੀ ਔਰ ਉਹਨਾਂ ਨੂੰ ਫੜ ਕੇ ਨਾਮ ਜਪਣਾ ਜੁੱਟਦੇ ਸੀ ਔਰ ਸਾਰੀ ਸਿੱਖ ਸਭਾ ਦੀਖਿਆ ਕਾ ਪਾਓ
ਗੁਰਮੁਖ ਸੁਣਨਾ ਸੱਚਾ ਨਾਓ। ਅਸੀਂ ਬਾਰ ਬਾਰ ਉਲੀਕ ਚੁੱਕੇ ਹਾਂ ਵੀ ਬਾਬਾ ਨਾਨਕ ਨਾ ਹੀ ਰਾਹ ਤੋਰਿਆ ਹੈ।
ਨਿਰਮਲ ਨਾਮ ਜਪ ਸਾਧ ਗੁਰਮੁਖੇ ਅੰਤਰ ਕੀ ਗਤ ਤਾਹੀ ਜੀਅ ਅੰਤਰ ਕੀ ਗਤ ਤਾਹੀ।
ਇਹ ਉਹ ਐਕਸ਼ਨ ਆ ਰਹੇ ਨੇ ਸਾਰੇ ਜਿਹੜੇ ਛੱਡਣੇ ਪੈਣੇ, ਜਿਹੜੇ ਮਨ ਨੂੰ ਥਿਰ ਨਹੀਂ ਆਉਣ ਦਿੰਦੇ ਰਾਹ ਦੇ ਦੁਆਲਾ ਸਾਰੇ ਸ਼ਬਦ ਹੈ। ਸਾਡੇ ਮਨ ਨੂੰ ਸ਼ਾਂਤੀ ਕਿਉਂ ਨਹੀਂ ਆਉਂਦੀ? ਕਿਉਂਕਿ
ਪਰ ਹਰ ਲੋਭ ਨਿੰਦਾ ਕੂੜ ਤਿਆਗੋ,
ਸਾਡਾ ਮਨ ਨਹੀਂ ਥਿਰ ਹੋ ਸਕਦਾ ਜਿੰਚ ਕਿਰਿਆ ਗੁਣ ਨੇ।
ਪਰ ਹਰੇ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜਿਓ, ਸੱਚ ਗੁਰ ਬਚਨੀ ਫਲ ਪਾਹੀ ਜਿਓ।
ਅਖੀਰ ਤੇ ਆਣ ਕੇ ਕਹਿੰਦੇ ਕਿਸੇ ਦਾ ਵੱਸ ਕੁਛ ਨਹੀਂ ਹੈ, ਕੀ ਕਰ
ਜਿਉ ਪਾਵੈ ਤਿਉ ਰਾਖੋ ਹਰੀ ਜਿਓ, ਜਿਉ ਪਾਵੈ ਤਿਉ ਰਾਖੋ ਹਰੀ ਜਿਓ।
ਜਨ ਮੈਂ ਤੇ ਆਪਣੇ ਸ਼ਬਦ ਦੇ ਨਾਲ
ਜਿਹੜਾ ਤੇਰਾ ਪਰਮੇਸ਼ਰ ਦੇ ਨਾਮ ਦਾ ਸ਼ਬਦ ਹੈ ਮੈਂ ਉਹਦੇ ਨਾਲ ਤੈਨੂੰ ਸਲਾਹੀ ਜਾਣਾ, ਮੈਂ ਨਾਮ ਹੀ ਜਪੀ ਜਾਣਾ।
ਜਨ ਨਾਨਕ ਸਭ ਦੇ ਸਲਾਹੀ,
ਮੈਂ ਕੋਈ ਕਰਮ ਕਾਂਡ ਨਹੀਂ ਕਰਨਾ, ਮੈਂ ਨਹੀਂ ਨਹਾਉਣਾ, ਮੈਂ ਕੁਛ ਨਹੀਂ ਕਰਨਾ, ਭੇਖ ਨਹੀਂ ਕਰਨਾ, ਮੈਂ ਕੀ ਕਰਨਾ?
ਜਨ ਨਾਨਕ ਸਭ ਦੇ ਸਲਾਹੀ ਜੀਓ, ਜਨ ਨਾਨਕ ਸਭ ਦੇ ਸਲਾਹੀ ਜੀਓ। ਮਨ ਰੇ ਥੇਰੇ ਰਹੋ ਮਤ ਕਰ ਜਾਹੀ ਜੀ,
ਕਿਉਂਕਿ ਆਮ ਜਿਸ ਵੇਲੇ ਵੀ ਆਸ ਨੂੰ ਬੰਦਾ ਲੱਗਦਾ ਹਰ ਕਿਤੇ ਸਾਲ ਜੀ ਮੇਰਾ ਮਨ ਨਹੀਂ ਟਿਕਦਾ, ਉਹ ਕਦੀ ਬਾਬੇ ਨੂੰ ਟਾਈਮ ਦਓ ਤੇ ਦਾਦਾ ਟਿਕੇ। ਇਸੇ ਦੀ ਨਾ ਵੀ ਖਰੋਟ ਵਰਗੀ ਕੋਈ ਚੀਜ਼ ਹੈ ਵੀ ਜਿਹੜੀ ਤੁਹਾਡੇ ਤਲੀ ਤੇ ਹੱਥ ਰੱਖਦੇ, ਏਡਾ ਗਿਆਨ ਹੈ, ਇਹਦੇ ਲਈ ਮਿਹਨਤ ਕਰਨੀ ਪੈਂਦੀ ਹੈ ਸਾਰਾ। ਜਿਹੜਾ ਬਾਬੇ ਦਾ ਗਿਆਨ ਸਾਂਭ ਗਿਆ ਉਹਨੂੰ ਆਪਣੀ ਜੋਤ ਦੇ ਦਿੱਤੀ ਸਾਰੀ। ਅਸੀਂ ਬਾਬੇ ਨੂੰ ਟਾਈਮ ਨਹੀਂ ਦੇ ਸਕਦੇ, ਗਿਆਨ ਦੇਖ ਨਹੀਂ ਸਕਦੇ ਮਾਲ ਦੇ, ਅਸੀਂ ਸ਼ਬਦ ਨੂੰ ਕਦੀ ਵਿਚਾਰਨ ਦਾ ਟਾਈਮ ਹੀ ਨਹੀਂ ਦਿੱਤਾ ਵੀ ਬਾਬਾ ਕਹਿੰਦਾ ਕੀ। ਐਡੀਆਂ ਇਹ ਕੀਮਤੀ ਚੀਜ਼ਾਂ ਸਾਰੀਆਂ ਜਿਹੜੇ ਦੇ ਉੱਤੋਂ ਦੀ ਸਾਨੂੰ ਅਸੀਂ ਪਰਵਾਹ ਕੋਈ ਨਹੀਂ ਹੈ ਸਿੱਖੀ ਨੂੰ, ਕਿਉਂਕਿ ਇਹ ਲਗਨ ਨਹੀਂ ਹੈ। ਸਾਰਿਆਂ ਨੂੰ ਮਾਰ ਕੇ ਦੱਸੀ ਜਾਂਦਾ ਵੀ ਪਾਠ ਕਰ ਲੈਣਾ, ਇਹਨੂੰ ਗਾ ਲੈਣਾ, ਇਸ ਨੂੰ ਇਹਦੇ ਤੇ ਤੁਹਾਡੀ ਕਲਿਆਣ ਹੈ। ਕਦਾ ਚਿਤ ਨਹੀਂ, ਜਿਸ ਵੇਲੇ ਸ਼ਬਦ ਨੂੰ ਸਮਝੋਗੇ ਤੇ ਆਹ ਕੰਮ ਸਾਨੂੰ ਕਰਨਾ ਪੈਣਾ ਹੈ। ਇਹ ਵੀ ਨਹੀਂ ਵੀ ਸ਼ਬਦ ਨੂੰ ਸਮਝ ਲਿਆ ਟੇਪ ਤੇ ਸੁਣ ਲਿਆ ਜਾਂ ਸਾਰਾ, ਨਹੀਂ ਇਹਦੇ ਮੁਤਾਬਕ ਸਾਨੂੰ ਐਕਸ਼ਨ ਲੈਣਾ ਪੈਣਾ। ਜੋ ਮਹਾਰਾਜ ਕਹੇ ਇਹ ਮੈਸੇਜ ਹੈ, ਮੇਰੇ ਮੈਸੇਜ ਨਾਲ ਵੀ ਤੁਹਾਡਾ ਕੱਖ ਨਹੀਂ ਸਵਾਰਨਾ, ਜਿੰਨ ਚਿਕਰ ਮੈਸੇਜ ਦੇ ਮੁਤਾਬਕ ਤੁਸੀਂ ਐਕਸ਼ਨ ਨਹੀਂ ਲੈਂਦੇ।
ਸਾਨੂੰ ਇਸ ਵੇਲੇ ਮੈਸੇਂਜਰ ਜੋ ਹੈ ਉਹ ਨਾਨਕ ਜੋਤ ਹੈ, ਮੈਸੇਜ ਜਿਹੜਾ ਹੈ ਇਹ ਸ਼ਬਦ ਹੈ,
ਉਹ ਮੈਸੇਜ ਜੋ ਸ਼ਬਦ ਕੰਮ ਕਹਿੰਦਾ ਹੈ ਉਹ ਇਹੋ ਹੈ
ਜਨ ਨਾਨਕ ਸਭ ਦੇ ਸਲਾਹੀ, ਜਨ ਨਾਨਕ ਸਭ ਦੇ ਸਲਾਹੀ।
ਉਹ ਸ਼ਬਦ ਸਾਰੇ ਨਹੀਂ ਹੈ, ਸ਼ਬਦ ਪੜ੍ਹਨ ਨਾਲ ਬਾਣੀ ਦੇ ਸਾਰੇ ਗਾਉਣ ਨਾਲ ਇਹ ਸ਼ਬਦ ਜਪਣ ਵਾਲਾ ਹੈ, ਕਿਉਂਕਿ
ਨਿਰਮਲ ਨਾਮ ਜਪ ਸਦ ਗੁਰਮ।
ਕਦਾ ਚਿਤ ਨਹੀਂ ਅਸੀਂ ਮੰਨ ਸਕਦੇ ਵੀ ਸਾਰੇ ਸ਼ਬਦਾਂ ਦਾ ਇਸ਼ਾਰਾ ਤੇ ਨਾਮ ਜਪਣਾ ਹੋ, ਇਹ ਇੱਕ ਸ਼ਬਦ ਹੈ।
ਜਨ ਨਾਨਕ ਸਭ ਦੇ ਸਲਾਹੀ ਜੀਓ, ਜਨ ਨਾਨਕ ਸਭ ਦੇ ਸਲਾਹੀ।
ਕੀ ਹੋਏਗਾ?
ਮਨ ਰੇ ਥੇਰੇ ਰਹੋ ਮਤ ਕਤ ਜਾਹੀ ਜੀਓ, ਮਤ ਕਤ ਜਾਹੀ ਜੀ।
ਨਾਲ ਹੀ ਅਗਲਾ ਸ਼ਬਦ ਸ਼ੁਰੂ ਹੁੰਦਾ ਹੈ ਇਸੇ ਪੰਨੇ ਦੇ ਉੱਤੇ ਮਹੱਲੇ ਪਹਿਲੇ ਦਾ, ਉਹਦੇ ਚ ਹੋਰ ਮਹਾਰਾਜ ਉੱਚਾ ਉੱਠਦੇ ਨੇ ਭਈ ਬੰਦਾ ਨਾਮ ਅਭਿਆਸ ਕਰਨ ਵੇਲਾ ਸਾਰਾ ਛੇਤੀ ਨਾ ਛਾਲਾ ਮਾਰਦਾ ਜਾਂ ਚਾਹੁੰਦਾ ਹੈ ਔਰ ਅੱਛੀ ਸੋਚ ਹੈ ਵੀ ਮੈਨੂੰ ਰਸ ਵੀ ਆ ਜਾਏ, ਅੰਦਰ ਸਵਾਦ ਵੀ ਆ ਜਾਏ, ਰਸ ਵੀ ਆ ਜਾਏ, ਸਭ ਕੁਛ, ਔਰ ਉਹ ਜਿਹੜਾ ਰਸ ਹੈ ਉਹ ਆਸ ਅਗਲੇ ਸ਼ਬਦ ਚ ਐਸਾ ਡਿਸਕਸ ਕੀਤਾ ਹੈ ਵੀ ਸ਼ਾਇਦ ਹੀ ਸ਼ਬਦ ਕਿਸੇ ਨਾਲ ਸੁਣਿਆ ਹੋਵੇ। ਅਸੀਂ ਵੀ ਪਹਿਲਾ ਸ਼ਬਦ ਹੀ ਗਾਉਂਦੇ ਰਹੇ, ਜਦੋਂ ਨਾਲ ਹੀ ਆ ਸ਼ਬਦ ਦੇਖਿਆ ਤੇ ਉਹਦੇ ਚ ਕਮਾਲ ਹੀ ਕਰ ਸਿੱਟੀ ਪੀ ਇਸੇ ਜਿਸਮ ਦੇ ਇਸ ਘਰ ਦੇ ਵਿਚ ਹੀ ਤੈਨੂੰ ਰਸ ਮਿਲਣਾ ਹੈ, ਬਾਹਰ ਨੀ ਰਸ ਮਿਲਣਾ। ਇਸ ਕਰਕੇ ਅਗਲਾ ਅਸੀਂ ਸ਼ਬਦ ਲੈਣੇ ਹਾਂ,
ਆਪਣਾ ਘਰ ਮੁਸਤ ਰਾਖ ਨਾ ਸਕੈ, ਆਪਣਾ ਘਰ ਮੁਸਤ ਰਾਖੇ ਨਾ ਸਕੇ, ਕੀ ਪਰ ਘਰ ਜੋਹਨ ਲਾਗਾ।
ਆਪਣਾ ਘਰ ਆਪਣੇ ਘਰ ਦੇ ਵਿਚ, ਮੁਸਤ ਕਹਿੰਦੀ ਹੈ ਤੂੰ ਤੇ ਲੁੱਟਿਆ ਜਾ ਰਿਹਾ, ਮੁਸਤ ਕਹਿੰਦੀ ਲੁੱਟਣ ਨੂੰ, ਤੇਰੇ ਤੇ ਅੰਦਰ ਲੁੱਟ ਪਈ ਸਭ ਚੀਜ਼। ਲੁੱਟਦਾ ਜੇ ਨਜ਼ਾਰਾ ਦੇਖਣਾ ਹੋਵੇ ਤੇ ਜਦੋਂ ਇੱਥੇ ਆ ਮੂਵੀ ਕੈਮਰੇ ਦੇ ਉੱਤੇ ਉਹ ਐਲੇ ਦੇ ਵਿੱਚ ਪੁਲਿਸ ਨਾ ਉਹਦੇ ਖਿਲਾਫ ਨਿਕਲੀ ਨਾ ਕਾਲਿਆ ਨਾ ਉਹ ਲੁੱਟ ਪਾਈ ਹੈ, ਇਸ ਤਰ੍ਹਾਂ ਸਾਡੇ ਅੰਦਰ ਐਡੇ ਵੱਡੇ ਸਟੋਰ ਹੀਰਿਆਂ ਦੇ ਸਾਰਿਆਂ ਦੇ ਸਭ ਦੀ ਲੁੱਟ ਪਈ, ਉਹ ਪੰਜੇ ਲੁੱਟੀ ਜਾਂਦੇ। ਮੂਸਤ ਕਹਿੰਦੇ ਆ ਲੁੱਟਣ ਨੂੰ। ਅਸੀਂ ਬਾਬੇ ਨਾਨਕ ਦੀ ਉਹ ਆਸਾ ਦੀ ਵਾਰ ਦਾ ਗਿਆਨ ਦਿੰਦੇ ਹਾਂ ਵੀ ਇਸ ਗਿਆਨ ਬਗੈਰ ਵੀ ਤੂੰ ਲੁੱਟਿਆ ਜਾਏਗਾ। ਉਹ ਹੈ ਘੜੀਆਂ ਸਭੇ ਗੋਪੀਆਂ, ਪਹਿਨ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੁੱਸੇ ਗਿਆਨ ਵਿਹੂਣੀ ਖਾਇ ਗਿਆ ਜੋਗਾ। ਸਾਰੀ ਦੁਨੀਆਂ ਜੋ ਹੈ ਜੰਜਾਲਾਂ ਚ ਸਾਰੀ, ਔਰ ਉਹ ਜੰਜਾਲ ਐਸੇ ਮਾਇਆ ਦੇ ਹੈ ਜਿਹਦੇ ਚੋਂ ਸਾਰੀ ਦੁਨੀਆਂ ਮੈਨਕਾਇੰਡ ਲੁੱਟੀ ਜਾ ਰਹੀ ਹੈ ਗਿਆਨ ਵਗੈਰ। ਇਸ ਕਰਕੇ ਘੜੀਆਂ ਸਭੇ ਗੋਪੀਆਂ, ਪਹਿ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬਸੰਤਰ, ਐਡੇ ਵੱਡੇ ਗਿਆਨਵਾਨ ਬੰਦੇ ਵੀ ਜਿਨ੍ਹਾਂ ਨਾਲ ਰਾਸਾਂ ਪਾਈਆਂ ਏਦਾਂ ਉਹ ਨੀ ਇਸ ਗਿਆ ਉਹ ਆਪ ਲੁੱਟੇ ਜਾ ਰਹੇ। ਇਸ ਕਰਕੇ ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬਸੰਤਰ, ਚੰਦ ਸਗਲੀ ਧਰਤੀ ਮਾਲ ਧਨ ਔਰ ਜਿਹੜਾ ਵਰਤਣ ਸਰਬ ਜੰਜਾਲ ਹੈ, ਨਾਨਕ ਮੁੱਸੇ ਗਿਆਨ ਵਿਹੂਣੀ, ਔਰ ਉਹਨਾਂ ਨੂੰ ਸਾਰਿਆਂ ਨੂੰ ਹੀ ਜੰਮ ਪਏਗਾ ਔਰ ਕਾਲ ਦੇ ਵਾਸਾ ਮਰਨਗੇ, ਕਿਸੇ ਦੀ ਮੁਕਤੀ ਨਹੀਂ ਹੋਈ। ਖਾਏ ਗਿਆ ਜਮਕਾਲ ਨਾਨਕ ਮੁੱਸੇ, ਆ ਉਹੀ ਲਫ਼ਜ਼ ਹੈ ਬਾਬੇ ਨਾਨਕ ਦਾ ਵੀ
ਆਪਣਾ ਘਰ ਮੁਸਤ ਰਾਖੇ ਨਾ ਸਾ।
ਸਾਨੂੰ ਦੂਸਰਿਆਂ ਦੀ ਫਿਕਰ ਰਹਿੰਦੀ, ਅਸੀਂ ਇਹ ਗਿਆਨ ਦੂਸਰਿਆਂ ਨੂੰ ਸੁਣਾਉਣਾ, ਦੂਸਰਿਆਂ ਤੱਕ ਪਹੁੰਚਾਉਣਾ। ਉਹ ਕਹਿੰਦਾ ਪਹਿਲਾਂ
ਆਪਣਾ ਘਰ ਮੁਸਤ ਰਾਖੇ ਨਾ ਸਕੇ, ਕੀ ਪਰ ਘਰ ਜੋਹਨ ਲਾਗਾ। ਘਰਦਾਰ ਰਾਖੇ ਜੇ ਰਸ ਚਾਖੇ,
ਅਲੀ ਰਹਾ ਉਹਦੀ ਤਾਂ ਕੌਣੀ ਹੈ। ਕਹਿੰਦੇ ਘਰ ਚ ਤੇਰੀ ਦਰ ਖੁੱਲ ਜਾਣਾ ਹੈ ਤੇਰੇ ਅੰਦਰ ਹੀ,
ਘਰ ਜਿਹੜਾ ਦਰ ਫੇਰ ਤੈਨੂੰ ਲੈ ਜਾਏਗਾ ਉਸ ਦਰਗਾਹ ਤੱਕ, ਅੰਦਰ ਤੇਰੇ ਖੁੱਲਣਾ ਇਸ ਘਰ ਦੇ। ਘਰ ਦਰ ਰਾਖੇ
ਜੇ ਰਸ ਚਾਖੇ, ਰਸ ਉਸ ਵੇਲੇ ਆਉਣਾ ਹੈ ਜਦੋਂ ਅੰਦਰਲਾ ਦਰ ਖੁੱਲ ਗਿਆ,
ਘਰ ਖੁੱਲ ਗਿਆ।
ਘਰ ਦਰ ਰਾਖੇ ਜੇ ਰਸ ਚਾਖੇ, ਜੋ ਗੁਰਮੁਖੇ ਸੇਵਕ ਲਾਗਾ।
ਰੱਬ ਦਾ ਜਿਹੜਾ ਸੇਵਕ ਬਣ ਗਿਆ ਨਾਮ ਜਪਣ ਵਾਲਾ, ਔਰ ਗੁਰਮੁਖ ਸਿਸਟਮ ਚ ਆ ਗਿਆ।
ਜੋ ਗੁਰਮੁਖੇ ਸੇਵਕ ਲਾਗਾ, ਆਪਣਾ ਘਰ ਮੂਸਤ ਰਾਖੇ ਨਾ ਸਾਖੇ, ਕੀ ਪਰ ਘਰ ਜੋ ਹੈ ਨੇ ਲਾਗਾ। ਨਾਮ ਘਰਦਾਰ ਰਾਖੇ ਜੇ ਰਸ,
ਤਾਂ ਅੰਦਰ ਰਸ ਤੱਕ ਪਹੁੰਚਣ ਦੀ ਲੋੜ ਹੈ।
ਘਰਦਾਰ ਰਾਖੇ ਜੇ ਰਸ ਚਾਖੇ, ਜੋ ਗੁਰਮੁਖ ਸੇਵਕ ਲਾ।
ਗੁਰੂਆਂ ਨਾਲ ਗੁਰੂ ਬਣ ਕੇ ਬਾਣੀ ਨਹੀਂ ਲਿਖੀ, ਸੇਵਕ ਬਣ ਕੇ ਬਾਣੀ ਲਿਖੀ ਹੈ।
ਜੋ ਗੁਰਮੁਖੇ ਸੇਵਕ ਲਾਗਾ, ਮਾਨ ਰੇ ਸਮਝ ਕਵਨ ਮਤੇ ਲਾ
ਰਹਾ ਦੀ। ਇੰਨੇ ਸ਼ਬਦ ਮਹਾਰਾਜ ਮੁਹੱਲੇ ਪਏ ਨੇ, ਉਹਨੂੰ ਤਾਂ ਲਿਖਣੇ ਪਏ। ਭਰਮ ਤੋੜਨੇ ਸੀ ਸਾਰਾ, ਸਿੱਖੀ ਤੁਰਨੀ ਸੀ ਇਹ ਸਾਰਾ ਲਹਿਰ, ਭਗਤੀ ਲਹਿਰ ਜੋ ਜੁਗਾਂ ਚੁਗਾਂ ਚ ਆ ਰਹੀ ਸੀ, ਏਡੀ ਉਜਾਗਰ ਹੋਣੀ ਸੀ। ਇਸ ਕਰਕੇ ਲੈਣੇ ਅਰਗੇ ਇਹੋ ਜਿਹੇ ਸ਼ਬਦ ਇਸ ਤਰ੍ਹਾਂ ਗਿਆਨ ਨੂੰ ਫੜਦੇ ਸੀ। ਤਾਂ ਉਹ ਕਮਾਈ ਨਾਮ ਦੀ ਥਾਂ ਹੁੰਦੀ ਹੈ ਜੇ ਸ਼ਬਦ ਵਾਚ ਕੇ ਉਹਦੇ ਮੁਤਾਬਕ ਮੈਸੇਜ ਫੜ ਕੇ ਅਸੀਂ ਉਦਾਂ ਆਪਣੇ ਮਨ ਨੂੰ ਸਮਝਾਈਏ।
ਮਾਨ ਰੇ ਸਮਝ ਕਵਨ ਮਤੇ ਲਾਗਾ, ਮਾਨ ਰੇ ਸਮਝ ਕਵਨ ਮਤੇ ਲਾਗਾ ਨਾਮ ਵਿਸਾਰੇ ਅਨ ਰਸ ਲੋਭਾਨੇ ਨਾਮ ਵਿਸਾਰੇ ਅਨ ਰਸ ਲੋਭਾਨੇ ਫਿਰੇ ਪਛਤਾਹੇ ਆਪਾਗਾ ਫੇਰੇ ਪਛਤਾਹੇ ਆਪਾਗਾ ਰਹਾਉ ਮਾਨ ਰੇ ਸਮਝ ਕਵਨ ਮਤ ਲਾਗਾ ਪਾਵਤ ਕੋ ਹਰਖ ਜਾਤ ਕੋ ਰੋਵੈ
ਕਹਿੰਦੇ ਤੂੰ ਇਸੇ ਕੰਮ ਜੇ ਲੱਗਾ ਆਵਤ ਕੋ ਜਾਤ ਮੌਤ ਵੇਲੇ ਰੋਣ ਲੱਗ ਪੈਣਾ ਆਉਣ ਵੇਲੇ ਹੱਸਦਾ ਆ ਸਾਰਾ ਕੁਛ ਉਹ ਚੀਜ਼ ਲਿਖਿਆ ਵੀ ਕੋਈ ਚੀਜ਼ ਆ ਗਈ ਤੇਰੇ ਕੋਲ ਜਦੋਂ ਚਲੀ ਗਈ ਤੂੰ ਹਰਖ ਇਸੇ ਹਰਖ ਸੋਗ ਦੇ ਵਿਚ ਹੀ ਤੂੰ ਸਾਰਾ ਸਾਰੀ ਜ਼ਿੰਦਗੀ ਨਾਲ ਆਉਂਦਾ ਤੇ ਉਸ ਰਸ ਤੱਕ ਪਹੁੰਚਣ ਦੀ ਕੋਸ਼ਿਸ਼ ਨੀ ਕਰਦਾ
ਆਵਤ ਕੋ ਹਰਖ
ਜਦੋਂ ਮਾਇਆ ਬਹੁਤ ਆ ਗਈ ਉਹ ਬਿਫਰ ਗਿਆ ਹੰਕਾਰਿਆ ਗਿਆ
ਆਵਤ ਕੋ ਹਰਖ ਜਾਤ ਕੋ
ਜਦੋਂ ਦੁਬਾਰਾ ਨਿਕਲ ਗਿਆ ਉਸ ਵੇਲੇ ਹਾਰਟ ਫੇਲ ਹੋ ਗਿਆ
ਜਾਤ ਕੋ ਰੋਵੇ ਆਵਤ ਕੋ ਹਰਖ ਜਾਤ ਕੋ ਰੋਵੇ ਇਹੋ ਦੁੱਖ ਸੁੱਖ ਨਾਲੇ ਲਾਗਾ ਇਹੋ ਦੁੱਖ ਸੁੱਖ ਨਾਲੇ ਲਾਗਾ ਆਪੇ ਦੁੱਖ ਸੁੱਖ ਭੋਗੇ ਭੁਗਾਵੇ ਆਪੇ ਦੁੱਖ ਸੁੱਖ ਭੋਗੇ ਭੁਗਾਵੇ ਗੁਰਮੁਖੇ ਸੋ ਅਨਰਾਗਾ
ਗੁਰ ਅਨਰਾਗਾ ਦੀ ਸਾਨੂੰ ਡੈਫੀਨੇਸ਼ਨ ਮਿਲ ਗਈ ਅਨਰਾਗਾ ਹਰ ਸੋਗ ਤੇ ਰਹੇ ਅਤੀਤਾ ਦੁੱਖਾਂ ਸੁੱਖਾਂ ਤੋਂ ਪਰੇ ਹੋ ਕੇ ਓ ਐਸ ਤਾਣੀ ਚ ਉਹ ਅਨਰਾਗਾ ਹੈ
ਗੁਰਮੁਖੇ ਸੋ ਅਨਰਾਗਾ ਹਰ ਰਸ ਉਪਰੇ ਅਵਰ ਕਿਆ ਕਹੀਏ ਲਾਲਾ ਹਰ ਰਸ ਉਪਰੇ ਅਵਰ ਕਿਆ ਕਹੀਆ ਜਿੰਨੇ ਪੀਆ ਸੋ ਤ੍ਰਿਪਤਾਗਾ ਜਿੰਨੇ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਤ ਜਿੰਨੇ ਇਹ ਰਸ ਖੋਇਆ ਮਾਇਆ ਮੋਹਿਤ ਜਿੰਨੇ ਇਹ ਰਸ ਖੋਇਆ ਜਾਂ ਸਾਕਤ ਦੁਰਮਤੇ ਲਾਗਾ ਮਨ ਕਾ ਜੀਓ ਪਵਨ ਮਤੇ ਦੇਹੀ ਮਨ ਕਾ ਜੀਓ ਪਵਨ ਮਤੇ ਪਵਨ ਪੱਤੇ ਦੇਹੀ ਦੇਹੀ ਮੈਂ ਦੇਉ ਸਮਾਗਾ ਦੇਹੀ ਮੈਂ ਦੇਉ
ਉਹ ਦੇਵਤਾ ਰੱਬ ਸਮਾ ਗਿਆ
ਦੇਹੀ ਮੈਂ ਦੇਉ ਸਮਾਗਾ ਜੇ ਤੂੰ ਦੇ ਤਾਂ ਹਰ ਰਸ ਗਾਈ
ਇਹ ਰਸ ਨੂੰ ਹੁਣ ਗਾਉਣਾ ਕੀ ਹੈ
ਇਹੋ ਪੁਆਇੰਟ ਹੈ ਟੈਕਨੀਕਲ ਲਫ਼ਜ਼ ਹੈ ਗਾਉਣਾ ਮਾਨਣਾ ਹੈ
ਜੇ ਤੂੰ ਦੇ ਤਾਂ ਹਰ ਰਸ
ਬਈ ਮੈਂ ਮਾਨਦਾ ਹਾਂ
ਮਨ ਤ੍ਰਿਪਤੇ ਹਰੇ ਲੇਵ ਲਾ
ਔਰ ਲਿਵ ਦੀ ਅਵਸਥਾ ਆ ਗਈ
ਮਨ ਤ੍ਰਿਪਤੇ ਤ੍ਰਿਪਤੇ ਹਰੇ ਲੇਵ
ਆ ਲੇਵ ਤੋਂ ਬਾਅਦ ਸਾਧ ਸੰਗਤ ਦੀ ਸਟੇਜ ਆ ਗਈ ਇਹੋ ਚੀਜ਼ ਦੇਖਣੀ ਮਹੱਲੇ ਪਹਿਲੇ ਦੇ ਸ਼ਬਦਾਂ ਚ ਸਾਧ ਸੰਗਤ ਦੀ ਡੈਫੀਨੇਸ਼ਨ ਕੀ ਹੈ ਲਿਵ ਤੋਂ ਬਾਅਦ ਹੁਣ ਉੱਚੀ ਸਟੇਜ ਆ ਗਈ ਉਹ ਹੈ ਸਤਿਗੁਰ ਜਿੱਥੇ ਬਹਿ ਜਿਹਨੂੰ ਸਾਧ ਸੰਗਤ ਕਰਮਖੰਡ ਬੇਗਮਪੁਰਾ ਔਰ ਸਾਰਾ ਕੁਛ ਇਸ ਟਿਕਾਣੇ ਨੂੰ ਕਿਹਾ ਹੈ ਇਸ ਕਰਕੇ ਇੱਥੇ ਚੌਥੇ ਪਦ ਚ ਆ ਗਿਆ
ਸਾਧ ਸੰਗਤ ਮੈਂ ਹਰ ਰਸ ਪਾਈ
ਹੁਣ ਇੱਥੇ ਜਣਾ ਖਣਾ ਸਾਰੀ ਸਾਧ ਸੰਗਤ ਹਰ ਰਸ ਹੈ
ਸਾਧ ਸੰਗਤ ਰਸ ਪਾਈਏ ਗੁਰੇ ਮੇਲੇ ਜਮ ਪਾਓ ਪਾਗ
ਅੰਦਰ ਗੁਰ ਮਿਲ ਗਿਆ ਗੁਰੇ ਮਿਲਿਆ ਨਹੀਂ ਪੀ ਉਹ ਮੀਟਿੰਗ ਉਹਦੇ ਨਾਲ ਹੋ ਗਈ ਹੈ
ਗੁਰੇ ਮਿਲੇ ਦਾ ਮਤਲਬ ਉਹਦੇ ਵਿਚ ਹੀ ਮਿਲ ਗਿਆ। ਜਿਉਂ ਜਿਉਂ ਪਾਣੀ ਚ ਪਾਣੀ ਮਿਲ ਜਾਂਦਾ।
ਮਿਲਣਾ ਲਫ਼ਜ਼ ਅਸੀਂ ਆਮ ਸਿੱਧਾ ਜਾ ਸਮਝ ਲੈਣੇ ਹਾਂ, ਉਹ ਹੈ ਚੱਕ ਲੱਗੇ ਚੱਕਰੀ ਨਾਲੇ।
ਮਹਲਾ ਦੂਜਾ ਡਿਫਾਈਨ ਕਰਦਾ ਇਹਨੂੰ ਕਿ ਮਿਲਣਾ ਕੀ ਹੈ। ਚੱਕਰ ਲੱਗੇ ਚੱਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ, ਖਸਮਨ ਪਾਏ ਸਾਧ, ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ। ਪਾਣੀ ਚ ਜਿੱਦਾਂ ਪਾਣੀ ਵੜ ਜਾਂਦਾ ਹੈ, ਜੋਤ ਰਲ ਜਾਂਦੀ ਹੈ, ਉਹ ਮਿਲਣਾ ਸਾਡੇ ਇਸ ਗਿਆਨ ਦਾ। ਇਸ
ਗੁਰ ਮਿਲੇ ਜਮ ਭਾਵ,
ਉਸ ਵੇਲੇ ਜਮਾਂ ਤੋਂ ਖਹਿੜਾ ਛੁੱਟ ਜਾਂਦਾ ਹੈ।
ਗੋਰੇ ਮਿਲੇ,
ਕਿਉਂਕਿ ਸਾਧ ਸੰਗਤ ਕਰਮ ਕਾਂਡ, ਸਾਧ ਸੰਗਤ ਇਸੇ ਨੂੰ ਸਤਿਗੁਰ ਦਾ ਸੰਗ, ਉਸ ਸਥਾਨ ਤੇ ਜਮ ਤੇ ਪੰਜੇ ਦੂਤ ਨਹੀਂ ਜਾ ਸਕਦੇ।
ਇਹ ਸਾਰੇ ਥਾਂ ਲਿੰਕ ਮਿਲ ਰਿਹਾ ਹੈ ਔਰ ਉੱਥੇ ਹੀ ਰਸ ਹੈ।
ਗੁਰੇ ਮਿਲੇ ਜਮ ਭਾਵ ਭਾਗਾ, ਨਾਨਕ ਰਾਮ ਨਾਮ ਜਪੇ ਗੁਰਮੁਖੇ, ਨਾਨਕ ਰਾਮ ਨਾਮ ਜਪੇ ਗੁਰਮੁਖੇ, ਹਰੇ ਪਾਏ ਮਸਤਕੇ ਭਾਗਾ
ਹਰੇ। ਔਰ ਹਮੇਸ਼ਾ ਹੀ ਸਾਧ ਸੰਗਤ ਤੋਂ ਬਾਅਦ ਰੱਬ ਦੇ ਦਰਸ਼ਨ। ਐਸੀ ਐਸੀ ਬੰਦਿਸ਼ ਹਰ ਸ਼ਬਦ ਦੀ, ਜਿਸ ਨੂੰ ਤੁਮੇ ਦਿਖਾਇਓ ਦਰਸ਼ਨ, ਸਾਧ ਸੰਗਤ ਕਹਿ ਪਛ ਹੈ।
ਪਹਿਲਾਂ ਕਰਮਖੰਡ ਹੈ, ਪਹਿਲਾਂ ਸਤਿਗੁਰੂ ਦਾ ਮਿਲਾਪ ਹੈ, ਪਹਿਲਾਂ ਉਹ ਸਾਰਾ ਬੇਗਮਪੁਰਾ, ਪਹਿਲਾਂ ਉਹ ਚੜਾਈ ਹੈ, ਭਗਤ ਮੰਡਲ ਹੈ, ਸਾਰਾ ਕੁਛ ਹੈ।
ਉੱਥੇ ਹੀ ਰਸ ਹੈ, ਉੱਥੇ ਪੰਜ ਨਹੀਂ ਹੈ, ਉਥੋਂ ਬਾਅਦ ਰੱਬ ਦੇ ਦਰਸ਼ਨ ਹੁੰਦੇ ਹੈ।
ਇਸ ਕਰਕੇ
ਹਾਰ ਪਾਏ ਮਸਤਕੇ ਭਾਗਾ, ਮਾਨ ਰੇ ਸਮਝ ਕਵਨ ਮਤ ਲਾਗਾ, ਮਾਨ ਰੇ ਸਮਝ ਕਵਨ ਮਤ ਲਾਗਾ, ਕੀ ਆਪਣਾ ਕਰਮ ਸਤ ਰਾਖ ਨ ਸਕੇ, ਆਪਣਾ ਕਰਮ ਸਤ ਰਾਖੇ ਨਾ ਸਕੇ, ਆਪਣਾ ਕਰਮ ਸਤ ਰਾਖੇ ਨਾ ਸਕੇ।
ਸਾਰੀ ਖੇਡ ਹੈ ਸੰਸ ਨੂੰ ਇਸ ਮਨ ਨੂੰ ਬਾਹਰ ਨਹੀਂ ਜਾਣ ਦੇਣਾ, ਔਰ ਜੋਖ ਮਿਲਣਾ ਹੈ ਇਸ ਸਰੀਰ ਦੇ ਅੰਦਰ ਮਿਲਣਾ। ਪੰਨਾ 1002 ਤੇ ਅਸੀਂ, ਪੰਨਾ 1002 ਦੇ ਉੱਤੇ ਟੋਪ ਦੇ ਉੱਤੇ ਅਸੀਂ ਮਾਰੂ ਮਹੱਲਾ ਪੰਜਵਾਂ ਚੱਕ ਰਹੇ ਹਾਂ। ਭਈ ਬਾਹਰ ਟੁੰਡਣ ਤੇ ਛੂਟ ਪਰੇ, ਵੀ ਮੈਂ ਛੁੱਟ ਗਿਆ ਬਾਹਰ ਹੁਣ ਜਾਣੋ।
ਬਾਹਰ ਟੁੰਡਣ ਤੇ ਛੂਟ ਪਰੇ, ਤੇ ਬਾਹਰ ਟੁੰਡਣ ਤੇ ਛੂਟ ਪਰੇ, ਗੁਰੇ ਘਰ ਹੀ ਮਾਹੀ ਦਿਖਾਇਆ ਥਾ, ਗੁਰੇ ਘਰ ਹੀ ਮਾਹੀ ਦਿਖਾਇਆ ਥਾ, ਗੁਰੇ ਘਰ ਹੀ ਮਾਹੀ ਦਿਖਾਇਆ ਥਾ, ਬਾਹਰ ਟੁੰਡਣ ਤੇ ਛੂਟ ਪਰੇ, ਗੁਰੇ ਘਰ ਹੀ ਮਾਹੀ ਦਿਖਾਇਆ। ਅਨ ਪਉ ਅਚਰਜ ਰੂਪ ਪ੍ਰਭ ਪੇਖਿਆ,
ਐਸ ਗੈਸ ਜਿਸਮ ਦੇ ਅੰਦਰ ਹੀ
ਅਨ ਪਉ ਅਚਰਜ ਰੂਪ ਪ੍ਰਭ ਪੇਖ,
ਉਸ ਵੇਲੇ ਮਨ ਬਾਹਰੋਂ ਜਾਣਾ ਛੁੱਟ ਜਾਂਦਾ ਜਦੋਂ ਆਹ ਰੂਪ ਅੰਦਰ ਮਿਲ ਜਾਂਦਾ, ਨਹੀਂ ਤੇ ਉਹਨੇ ਚਿੱਕਰ ਸਾਰੀ ਉਮਰ ਰੂਪ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ ਮਨ। ਰੂਪੀ ਭੁੱਖ ਨਾ ਉਤਰੀ ਜਾ ਦੇਖਾਂ ਤਾਂ ਭੁੱਖ, ਇਹ ਰੰਗ ਰੂਪ ਰਸ ਬਾਧ ਕੇ ਕਰੇ ਪ੍ਰਾਣੀਆਂ,
ਇਹ ਰੂਪ ਦੀ ਖਿੱਚ ਰੰਗ ਦੀ ਖਿੱਚ ਇਸ ਰਸਾਂ ਦੀ ਖਿੱਚ ਖਿੱਚ ਮਨ ਅੰਦਰ ਨਹੀਂ ਟਿਕਣਾ ਜਿੰਚ ਕਰੇ ਨੂੰ ਆਹ ਰੂਪ ਨੀ ਅੰਦਰ ਮਿਲਣਾ, ਕਿਉਂਕਿ ਤੇਰਾ ਰੂਪ ਅਗਮ ਹੈ। ਇਹ ਜਿਹੜਾ ਰੱਬ ਦਾ ਰੂਪ ਹੈ, ਇਹ ਜਿਨ੍ਹਾਂ ਨੇ ਦੇਖਿਆ ਉਹਨਾਂ ਦਾ ਮਨ ਨੀ ਫਿਰ ਬਾਹਰ ਜਾਂਦਾ, ਪਰ ਉਨੀ ਚਿਕਰ ਮਨ ਇਸ ਲਾਈਨ ਨੂੰ ਸੁਣਨ ਨੂੰ ਤਿਆਰ ਨੀ ਹੁੰਦਾ। ਮੈਂ ਬਾਹਰਲਾ ਰੂਪ ਕਿਉਂ ਛੱਡਾਂ, ਮੈਨੂੰ ਕੀ ਪਤਾ ਰੱਬ ਦਾ ਰੂਪ ਕਿੱਦਾਂ ਦਾ। ਉਹ ਜਿੰਚ ਕਰੋ ਰੂਪ ਨੀ ਆਉਂਦਾ, ਇਹ ਮਨ ਬਾਹਰੋਂ ਜਾਣੋ ਨੀ ਹਟਦਾ। ਇਸ ਕਰਕੇ ਸਾਰੇ ਸ਼ਬਦਾਂ ਤੇ ਮੇਹਰ ਹੈ, ਅਕਾਲ ਪੁਰਖ ਦੀ ਵੀ ਮੇਹਰ ਹੈ ਸਾਰੀ, ਤੂੰ ਕਰੀ ਚੱਲ, ਇਹ ਸਾਰਾ ਕੰਮ ਮੇਰੇ ਜੰਮੇ ਛੱਡ ਦੇ ਤੂੰ। ਤੇ ਉਹਨੇ ਉਹਦੀ ਮੇਹਰ ਨਾਲ ਕੀ ਹੁੰਦਾ ਹੈ,
ਅਨਭਉ ਅਚਿਰਜ ਰੂਪ ਪ੍ਰਭ ਪੇਖ,
ਔਰ ਉਹ ਕਦੀ ਦੇਖਿਆ ਨੀ ਹੋਏਗਾ, ਹਮੇਸ਼ਾ ਪੇਖਣਾ ਹੋਏਗਾ।
ਅਨਭਉ ਅਨਭਉ ਅਚਿਰਜ रूप प्रभ पेखिया मेरा मन छोड़े ना कतूं जाया था।
कौन नहीं मन अंदर ही रहता हो।
मेरा मन छोड़े ना कतूं जाया था।
और मिल गया अंदर हीरा प्रगट हो गया।
मानक पायो रे पायो मानक पा
मानक एक डायमंड हुंदा जवाहर हुंदा रतन हुंदा कई किस्म इन्हां दियां असीं ते कदी दर्शन भी नहीं कीते घोगियां दे देखदे आ रतन जवाहर लाल को हुंदा होना असीं ते कदी मुंदरी च ਉਹ ਵੀ ਨੀ ਦੇਖਿਆ ਪੀ ਬਾਣੀ ਚ ਬਹੁਤ ਇਹਦਾ ਜ਼ਿਕਰ ਹੈ ਕੰਮ ਕੰਮ ਸਿੱਖਾ ਕਸੀ ਸਾਨੂੰ ਦਿਖਾਲਣ ਚਾਹੀ ਰਤਨ ਜਵੇਹਰ ਮਾਨਕ ਮਾਨਕ ਉਥੋਂ ਵੀ ਵੱਡੇ ਬਹੁਤ ਮੁੱਲਾ ਹੁੰਦਾ
ਤੋ ਉਹ ਹੈ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ
ਜਿਹੜਾ ਰੱਬ ਹੈ ਜਦੋਂ ਉਹ ਮਿਲ ਜਾਂਦਾ ਉਹੀ ਸਭ ਤੋਂ ਵੱਡਾ
ਹਰ ਪੂਰਾ ਪਾਇਆ ਥਾ ਹਰ ਪੂਰਾ ਪਾਇਆ ਥਾ
ਕਹਿੰਦਾ ਇਹ ਕਿਸੇ ਮੁੱਲ ਨੀ ਮਿਲਣੀ ਚੀਜ਼ ਕਿਸੇ ਮਾਰਕੀਟ ਚ ਨਹੀਂ ਹੈ ਕਿਸੇ ਨਾ ਕਿਸੇ ਵੀ ਚੀਜ਼ ਮਿਲਣੀ ਦੇਖੋ ਇਹ ਕੀ ਚੀਜ਼ ਹੈ
ਮੋਲੇ ਅਮੋਲ ਨਾ ਪਾਇਆ ਜਾਏ ਕਰ ਕਿਰਪਾ ਗੁਰੂ ਦੇਵਾ
ਫੇਰ ਉਸ ਵੇਲੇ ਬਾਹਰੇ ਢੂੰਡਣ ਤੇ ਛੂਟੇ ਪਰੇ
ਗੋਰੇ ਘਰ ਹੀ ਮਾਹੀ ਦਿਖਾਇਆ ਥਾ
ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਖਾਇਆ ਥਾ ਰਹਾਉ ਹੈ
ਅਦ੍ਰਿਸ਼ਟੀ ਅਗੋਚਰ ਪਾਰ ਬ੍ਰਹਮ ਮਿਲੇ ਸਾਧੂ
ਨਹੀਂ
ਅਦ੍ਰਿਸ਼ਟੀ ਅਗੋਚਰ ਪਾਰ ਬ੍ਰਹਮ ਆਦ੍ਰਿਸ਼ਟੀ ਅਗੋਚਰ ਪਾਰ ਬ੍ਰਹਮ ਮਿਲੇ ਸਾਧੂ ਅਕਥ ਕਥਾਇਆ
ਅਦ੍ਰਿਸ਼ਟ ਅਗੋ ਮਿਲੇ ਸਾਧੂ ਹੁਣ ਆ ਸਾਧੂ ਸਤਿਗੁਰੂ ਹੈ ਸਾਧੂ ਬਾਹਰਲਾ ਨਹੀਂ ਹੈ ਸੰਤ ਬਾਬਾ ਤੇਜਾ ਅਜਾ ਬਾਬੇ ਅਤਰ ਸਿੰਘ ਨੂੰ ਸਾਧੂ ਬਣਾ ਤਾ ਔਰ ਸੰਤ ਤੇਜਾ ਸਿੰਘ ਆਪ ਸਾਧ ਬਣ ਗਿਆ ਸਾਰੇ ਕਿਤਾਬਾਂ ਲਿਖਤੀਆਂ ਉਹ ਇਹ ਡੈਫੀਨੇਸ਼ਨ ਪੂਰੀ ਕਰ ਲਓ ਸਾਧੂ ਉਹ ਹੈ ਸਤਿਗੁਰ ਸਾਧ ਨਾ ਸੇਵਿਓ ਔਰ ਭਗਤੇ ਨਾ ਭਾਈ ਮਹੱਲੇ ਪਹਿਲੀ ਬਾਣੀ ਚੋਂ ਲੈਣਾ ਮਹੱਲਾ ਪਹਿਲਾ ਕਿਨੂੰ ਸਤਿਗੁਰ ਸਾਧ ਕਹਿ ਰਿਹਾ ਹੈ ਸਤਿਗੁਰ ਸਾਧ ਨਾ ਸੇਵਿਓ ਔਰ ਭਗਤੇ ਨਾ ਭਾਈ ਤੇ ਬਿਨ ਨਾਵੇ ਕਿਹਾ ਜੀਵਨਾ ਫਿੱਟ ਧ੍ਰਿਗ ਜਿਤਰਾਈ ਮਹੱਲਾ ਪਹਿਲਾ ਸਾਧ ਸਤਿਗੁਰ ਮੰਨ ਰਿਹਾ ਹੈ ਉਸ ਨੂੰ ਇਸ ਕਰਕੇ ਨਾ ਉਹ ਆਪਣੇ ਆਪ ਨੂੰ ਕਹਿ ਰਿਹਾ ਇਸੇ ਨੂੰ ਮਹੱਲਾ ਪੰਜਵਾਂ ਕਹਿ ਰਿਹਾ ਹੈ
ਮਿਲ ਸਾਧੂ ਅਕਥ ਕਥਾਇਆ ਥਾ
ਆਹ ਜਿਹੜਾ ਰੱਬ ਦਾ ਸਾਰਾ ਗਿਆਨ ਹੈ ਇਹ ਕਥਿਆ ਉਦੋਂ ਗਿਆ ਜਦੋਂ ਅੰਦਰ ਸਾਧੂ ਦੀ ਬਰਕਤ ਹੁੰਦੀ ਔਰ ਇਹੋ ਹੀ ਡੈਫੀਨੇਸ਼ਨ ਹੈ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗੇ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆ ਇਹ ਸਾਰੇ ਸ਼ਬਦ ਉਸ ਵੇਲੇ ਦੇ ਹੈ ਜਿਸ ਵੇਲੇ ਅੰਦਰ ਸਾਧੂ ਮਿਲ ਜਾਂਦਾ
ਮਿਲ ਸਾਧੂ ਅਕਥ ਕਥਾਇਆ ਥਾ ਮਿਲ ਸਾਧੂ ਅਕਥ ਕਥਾਇਆ ਅਨਹਦ ਸਾਧ ਦਸਮ ਦੁਆਰੇ ਵੱਜਿਓ
ਅਨਹਦ ਸ਼ਬਦ ਆ ਗਿਆ
ਅਨਹਦ ਸ਼ਬਦ ਦਸਮ ਦੁਆਰੇ ਵੱਜਿਓ ਤੈ ਅੰਮ੍ਰਿਤ ਨਾਮ ਚੁਆਇਆ
ਨਾਲ ਸ਼ਬਦ ਵੱਜ ਰਿਹਾ ਨਾਲ ਅੰਮ੍ਰਿਤ ਚੋ ਰਿਹਾ ਹੈ ਗਗਨ ਮੰਡਲ ਬੂੰਦ ਨਾਲ ਤਪਕੇ ਅੰਦਰ ਗਗਨ ਚੋ ਅੰਮ੍ਰਿਤ ਵਰ ਰਿਹਾ ਹੈ ਨਾਲ ਅਨਹਦ ਸ਼ਬਦ ਵੱਜ ਰਿਹਾ ਹੈ
ਅਨਹਦ ਸ਼ਬਦ ਦਸਮ ਦੁਆਰੇ ਵੱਜਿਓ ਤੈ ਅੰਮ੍ਰਿਤ ਨਾਮ ਚੁਆਇਆ ਥਾ ਤੋਟੇ ਨਾਹੀ ਮਨੇ ਤ੍ਰਿਸ਼ਨਾ ਬੂਝ
ਉਹ ਫਿਰ ਦੀ ਤੋਟ ਨਹੀਂ ਹੈ
ਤੋਟੇ ਨਾਹੀ ਮਨੇ ਤ੍ਰਿਸ਼ਨਾ ਬੂਝ ਅਖੋਟ ਭੰਡਾਰ ਸਮਾਇਆ ਚਰਨ 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 ਗੁਰ ਸੇ
ਇੰਨੀ ਵਾਰੀ ਚਰਨ ਚਰਨ ਉਹ ਹੀ ਰੱਬ ਦਾ ਹਰ ਹਰ ਨਾਮ ਜਪਣਾ ਇਸ਼ਾਰਾ ਹੈ
ਚਰਨ 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 ਗੁਰ